ਨਾ ਜਾਲੀ ਲਾ ਨਾ ਪਿੰਜਰਾ ਲੈ, ਹੁਮਾਂ ਨੂੰ ਫੜ ਨਾ ਹੰਸਾਂ ਨੂੰ, ਨਾ ਸੋਚੀ ਕੈਦ ਪਾਣੇ ਦੀ ਤੂੰ ਪੰਛੀ ਉੱਚ ਅੰਸਾਂ ਨੂੰ, ਨਾ ਰੀਝਣ ਚੋਗਿਆਂ 'ਤੇ ਉਹ ਕਿਵੇਂ ਉਤਰਨਗੇ ਜਾਲੀ 'ਤੇ, ਫਸਾ ਸਕਦਾ ਨਹੀਂ ਹੈ ਤੂੰ ਕਿਸੇ ਬਿਧ ਸਵੱਸ਼ ਵੰਸਾਂ ਨੂੰ, ਊਂ ਵਿਚਰਨ ਜਿਸ ਜਗ੍ਹਾ ਖੁੱਲ੍ਹੇ ਅਤੇ ਕਰਦੇ ਕੇਲ ਫਿਰਦੇ ਹਨ, ਤੂੰ ਜਾ ਉਸ ਥਾਂ ਦਰਸ ਪਰਸਨ, ਮਿਟਾ ਦਿਲ ਮੈਲ ਮਨਸਾਂ ਨੂੰ, ਅਦਬ ਭੈ ਨਾਲ ਜਾਵੀਂ ਤੂੰ, ਸੁਣੀ ਸੰਗੀਤ ਉਹਨਾਂ ਦੇ ਲਈ ਸਿੱਖ ਵੱਲ ਨਖੇੜਨ ਦਾ ਅਸਾਰੋਂ ਸਾਰ ਅੰਸਾਂ ਨੂੰ, ਲਈ ਫਿਰ ਸ਼ੋਹ ਹੰਸਾਂ ਦੀ ਅਤੇ ਸਾਇਆ ਲਈ ਹੁਮਾਂ ਦਾ ਤੂੰ, ਮੁੜੇਂਗਾ ਫੇਰ ਹੋ ਆਪੇ ਹੁਮਾਂ ਤੂੰ ਰਾਜ ਹੰਸਾਂ ਤੂੰ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਉਭਾਰਨ ਲਈ ਘਰ ਬਾਰ ਤਿਆਗ ਕੇ ਪਰਦੇਸਾਂ ਨੂੰ ਤੁਰੇ ਸਨ ਤਾਂ ਪਹਿਲੋਂ ਆਪ ਨੇ ਤੁਲੰਬੇ ਦੇ ਲਾਗਵਾਰ ਵੱਸਦੇ ਜਿਸ ਕੁਫਰਗੜ੍ਹ ਨੂੰ ਤੋੜਿਆ ਸੀ ਉਹ ਸੱਜਣ ਠੱਗ ਦਾ ਠੱਗੀ ਵਾਲਾ ਟਿਕਾਣਾ ਸੀ। ਇਸ ਭੁੱਲੇ ਹੋਏ ਜੰਤ ਨੂੰ ਰਸਤੇ ਪਾ ਕੇ ਅਤੇ ਇਸ ਦੇ ਪਾਪ ਗ੍ਰਹਿ ਨੂੰ ਗਿਰਵਾ ਕੇ ਪਹਿਲੀ ਧਰਮਸ਼ਾਲ ਬਣਾਵਾ ਕੇ ਆਪ ਅੱਗੇ ਤੁਰੇ ਸਨ। ਰਸਤੇ ਵਿੱਚ ਅਨੇਕਾਂ ਜੀਵ ਤਾਰੇ, ਅਨੇਕਾਂ ਵੱਡੇ ਪਾਪੀ ਰਸਤੇ ਪਾ ਕੇ ਬਚਾਏ, ਛੇਕੜ ਆਪ ਅਸਾਮ ਪਹੁੰਚੇ। ਇੱਥੇ ਸਭ ਤੋਂ ਔਖਾ ਥਾਂ ਇਸ ਚੇਟਕੀ ਫਕੀਰਨ ਨੂਰ ਸ਼ਾਹ ਨਾਮੇ ਦਾ ਸੀ। ਇਸ ਤ੍ਰੀਮਤ ਫਕੀਰ ਨੇ ਜੋ ਮਰਦਾਂ ਤੋਂ ਵਧੀਕ ਤਕੜੀ ਅਤੇ ਤ੍ਰੀਮਤਾਂ ਤੋਂ ਵਧੀਕ ਸਿਆਣੀ ਸੀ, ਬੜੇ ਬੜੇ ਦਾਨੇ ਅਤੇ ਸਿਆਣੇ ਸਾਧ, ਅਮੀਰ ਅਤੇ ਵੱਡੇ ਲੋਕ ਚੇਲੇ ਬਣਾ ਰੱਖੇ ਸਨ। ਇਸ ਦੀ ਤ੍ਰਾਟਕ ਮੁਦਰਾ ਨੇੜੇ ਆਇਆਂ ਨੂੰ ਫਾਹ ਲੈਂਦੀ ਸੀ ਅਤੇ ਇਸ ਦੇ ਰੁਪਈਏ ਨਾਲ ਛੱਡੇ ਦੂਤ ਦੂਤਣੀਆਂ ਦੂਰ ਨੇੜੇ ਤੋਂ ਲੋਕਾਂ ਨੂੰ ਇਸ ਦੇ ਜਸ ਗਾ ਗਾ ਕੇ ਇਸ ਦੇ ਫੰਦੇ ਵਿੱਚ ਫਸਾ ਦਿੰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਸੱਚ ਦੇ ਸੂਰਜ ਨੇ ਇਸ ਕੁਫਰਗੜ੍ਹ ਨੂੰ ਸੋਧਿਆ। ਇਹ ਬੀਬੀ ਸਿੱਧੇ ਰਸਤੇ ਪੈ ਗਈ, ਪਾਪ ਝੂਠ ਇਸ ਨੇ ਤਿਆਗ ਦਿੱਤੇ। ਜਦ ਇਹ ਵਾਹਿਗੁਰੂ ਦੇ ਨਾਮ ਦੇ ਰਸਤੇ ਪੈ ਗਈ ਤਾਂ ਸੁਪਾਗਣ ਹੋ ਗਏ। ਅਨੇਕਾਂ ਲੋਕ ਜੋ ਇਸ ਦੇ ਮਗਰ ਲੱਗ ਕੇ ਕੁਰਾਹੇ ਪੈ ਰਹੇ ਸਨ ਸੁਮਾਰਗ 'ਤੇ ਪੈ ਗਏ। ਇਹ ਭਾਰੀ ਦੁੱਖਾਂ ਦਾ ਟਿਕਾਣਾ ਸੁੱਖਾਂ ਵਿੱਚ ਬਦਲ ਕੇ ਹੁਣ ਸ੍ਰੀ ਗੁਰੂ ਜੀ ਇੱਕ ਹੋਰ ਟਿਕਾਣੇ ਦੀ ਸੂਹ ਪਈ ਕਿ ਜਿੱਥੇ ਪੁੰਨ ਦੇ ਭਲੇਵੇਂ ਪਾਪ ਵਰਤ ਰਿਹਾ ਸੀ। ਢਾਕੇ ਦੀ ਇੱਕ ਬਸਤੀ ਵਿੱਚ ਇੱਕ ਜ਼ਿਮੀਂਦਾਰ ਰਹਿੰਦਾ ਸੀ। ਜਾਪਦਾ ਹੈ ਕਿ ਇਹ ਗਿਰਾਂ ਢਾਕੇ ਦੇ ਇਲਾਕੇ ਵਿੱਚ ਕਿਤੇ ਸੀ। ਇਹ ਆਦਮੀ ਸੀ ਤਾਂ ਜ਼ਿਮੀਂਦਾਰ, ਪਰ ਇਸ ਦਾ ਕਿੱਤਾ ਇਹ ਗੱਲ ਹੋ ਚੁੱਕੀ ਸੀ ਕਿ ਇਹ ਦਿਨ ਨੂੰ ਰਾਹਾਂ ਖੇੜਿਆਂ ਵਿੱਚ ਅਤੇ ਹੋਰ ਥੈਂ ਧਾੜੇ ਮਾਰਦਾ ਮਰਵਾਉਂਦਾ ਅਤੇ ਰਾਤ ਵੇਲੇ ਚੋਰੀਆਂ ਕਰਵਾਉਂਦਾ ਸੀ। ਇਸ ਤਰ੍ਹਾਂ ਮਾਲ ਪਦਾਰਥ ਬਹੁਤ ਹੱਥ ਆ ਜਾਣ ਕਰਕੇ ਇਸ ਪਾਸ ਚੋਰ ਅਤੇ ਧਾੜ ਵੀ ਨੌਕਰ ਵੀ ਸਨ। ਪਰੰਤੂ ਇਸ ਭੁੱਲੇ ਹੋਏ ਜੀਵ ਨੂੰ ਇਹ ਸੋਝੀ ਕਿਤੋਂ ਪਈ ਹੋਈ ਸੀ ਕਿ ਪਾਪ ਪੁੰਨਾਂ ਦੇ ਬਦਲੇ ਵਟਾਂਦਰਾ ਖਾ ਜਾਂਦੇ ਹਨ। ਇਸ ਕਰਕੇ ਇਸ ਨੇ ਆਪਣੇ ਘਰ ਵਿੱਚ ਲੰਗਰ ਵਾਂਗੂ ਸਦਾ ਵਰਤ ਵੀ ਲਾਇਆ ਹੋਇਆ ਸੀ। ਇਤਨਾ ਖੁੱਲ੍ਹਾ ਸੀ ਇਹ ਸਦਾ ਵਰਤ ਕੇ ਜੋ ਜੀਵ ਆਵੇ ਤ੍ਰਿਪਤ ਹੋ ਕੇ ਜਾਵੇ, ਕਿਸੇ ਨੂੰ ਨਾਂਹ ਨਹੀਂ ਸੀ। ਇਸ ਜ਼ਿਮੀਂਦਾਰ ਨੇ ਜਿਸ ਨੂੰ ਭੂਮੀਆਂ ਕਰਕੇ ਲਿਖਿਆ ਹੈ ਆਪਣੇ ਗ੍ਰਾਂ ਦੇ ਲੋਕਾਂ ਨੂੰ ਕਹਿ ਛੱਡਿਆ ਸੀ ਕਿ ਜੇ ਕੋਈ ਸਾਧ ਫਕੀਰ ਆਵੇ ਮੇਰੇ ਘਰ ਘੱਲ ਦਿਓ, ਮਤ ਕੋਈ ਹੋਰ ਕਿਸੇ ਅਤਿਥੀ ਆਪਣੇ ਘਰ ਰੱਖੇ, ਜੋ ਕੋਈ ਰੱਖੇਗਾ ਤਾਂ ਮੈਂ ਉਸ ਦਾ ਘਰ ਬਾਰ ਲੁੱਟ ਲੁਟਾ ਦਿਆਂਗਾ। ਇਸ ਦਾ ਸਦਾ ਵਰਤ ਅੱਠੇ ਪੈਰ ਚੱਲਦਾ ਰਹਿੰਦਾ ਸੀ। ਕਿਸੇ ਵੇਲੇ ਕੋਈ ਆਵੇ ਰੋਟੀ ਖਾ ਕੇ ਜਾਂਦਾ ਸੀ। ਇਸ ਭੁੱਲੇ ਹੋਏ ਜੀਉ ਨੂੰ ਇਹ ਕੁਮਤ ਪਈ ਹੋਈ ਸੀ ਕਿ ਮੇਰੇ ਅੰਨਦਾਨ ਨਾਲ ਮੇਰਾ ਭਲਾ ਹੁੰਦਾ ਪਿਆ, ਮੈਂ ਜੋ ਧਾੜੇ ਚੋਰੀਆਂ ਦੇ ਪਾਪ ਕਰਦਾ ਕਰਾਉਂਦਾ ਹਾਂ ਉਹ ਮੈਨੂੰ ਨਹੀਂ ਲੱਗਦੇ, ਕਿਉਂਕਿ ਮੈਂ ਅੰਨਦਾਨ ਸਭ ਤੋਂ ਵੱਡਾ ਪੁੰਨ ਜੋ ਪਿਆ ਕਰਦਾ ਹਾਂ। ਨਾਲੇ ਕਦੇ ਇਹ ਵੀ ਸੋਚ ਲਿਆ ਕਰੇ ਕਿ ਐਡਾ ਵੱਡਾ ਸਦਾ ਵਰਤ ਜੋ ਮੈਂ ਤੋਰਨਾ ਹੋਇਆ ਇਹ ਪਦਾਰਥ ਬਿਨਾਂ ਕਿਵੇਂ ਤੁਰੇ। ਮੈਂ ਜੋ ਲੋਕਾਂ ਤੋਂ ਰੁਪਏ ਖੋਹ ਮਾਰ ਕੇ ਲੈਂਦਾ ਹਾਂ ਇਸ ਦੇ ਟੋਰਨ ਵਾਸਤੇ ਹੀ ਲੈਂਦਾ। ਸੱਜਣ ਠੱਗ ਅਤੇ ਹੋਰ ਇਹੋ ਜਿਹੇ ਭੁੱਲੇ ਹੋਏ ਲੋਕਾਂ ਨੂੰ ਜਿਨ੍ਹਾਂ ਨੂੰ ਸਤਿਗੁਰੂ ਨੇ ਤਾਰਿਆ ਸੀ, ਇਹ ਭੁਲੇਖਾ ਨਹੀਂ ਸੀ ਕਿ ਅਸੀਂ ਪੁੰਨ ਪਏ ਕਰਦੇ ਹਾਂ। ਉਹ ਜਾਣਦੇ ਸਨ ਕਿ ਇਹ ਪਾਪ ਕਰਮ ਹਨ। ਉਹਨਾਂ ਨੇ ਪੁੰਨ ਕਰਮਾਂ ਨੂੰ ਪਾਪ ਢੱਕਣੇ ਦਾ ਪਰਦਾ ਬਣਾਇਆ ਹੋਇਆ ਸੀ, ਪਰ ਇਸ ਧਾੜਵੀ ਨੂੰ ਆਪਣੇ ਪੁੰਨ ਕਰਮਾਂ ਨੇ ਭੁਲੇਵਾ ਪਾਇਆ ਹੋਇਆ ਸੀ ਕਿ ਮੈਂ ਪਰਸਵਾਰਥੀ ਹਾਂ ਅਤੇ ਪੁੰਨੀ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੀੜਾ ਹਰਨ ਵਾਲੇ ਪਵਿੱਤਰ ਕੰਨਾਂ ਨੇ ਸੁਣ ਪਾਈ ਇਹ ਸੋਏ ਅਤੇ ਦਿਲ ਦਰਬ ਗਿਆ ਕਿ ਇਸ ਮੂਰਖ ਦੇ ਹੱਥੋਂ ਕਸ਼ਟ ਪਾ ਰਹੇ ਸ੍ਰਿਸ਼ਟੀ ਦਾ ਉਧਾਰ ਕਰੀਏ। ਕੁਰਲਾ ਰਹੀ ਦੁਖੀ ਪਰਜਾ ਦਾ ਸੰਕਟ ਹਰਨ ਵਾਸਤੇ ਗੁਰੂ ਬਾਬੇ ਨੇ ਆਪਣੇ ਚਰਨ ਹੁਣ ਇਸ ਧਰਤੀ ਵੱਲ ਮੋੜੇ। ਜਾਂਦੇ ਜਾਂਦੇ ਜਾਂ ਆਪ ਉਸ ਪਿੰਡ ਅੱਪੜੇ ਤਾਂ ਇੱਕ ਭਲੇ ਪੁਰਖ ਦੇ ਘਰ ਜਾ ਖੜੇ ਹੋਏ। ਉਸ ਨੇ ਦਰਸ਼ਨ ਕਰਕੇ ਸੁੱਖ ਪਾਇਆ ਅਤੇ ਚਿੱਤ ਕੀਤੋ ਕਿ ਸੇਵਾ ਭਾਉ ਕਰਾਂ, ਅੰਨ ਖਵਾਵਾਂ ਅਤੇ ਰਾਤ ਪਾਸ ਰੱਖਾਂ। ਐਸੇ ਸੋਹਣੇ ਰੂਪ ਰੰਗ ਵਾਲੇ ਸਾਧੂ ਕਦੇ ਨਹੀਂ ਡਿੱਠੇ। ਪਰ ਫੇਰ ਭੂਮੀਏ ਦੇ ਭੈ ਕਰਕੇ ਡਰਿਆ ਅਤੇ ਕਹਿਣ ਲੱਗਾ, ਆਓ ਜੀਓ, ਜੀਓ ਆਇਆਂ ਨੂੰ, ਬੈਠੋ, ਆਰਾਮ ਕਰੋ, ਸੇਵਾ ਦੱਸੋ। ਇਹ ਆਪ ਦਾ ਘਰ ਹੈ, ਪਰ ਹੇ ਹੰਸ ਰੂਪ ਜੀ, ਸਾਨੂੰ ਆਪਣੇ ਗ੍ਰਾਂ ਦੇ ਚੌਧਰੀ ਦਾ ਡਰ ਹੈ, ਜੋ ਵੱਡਾ ਜ਼ਿਮੀਂਦਾਰ ਅਤੇ ਬੜੇ ਪਦਾਰਥਾਂ ਵਾਲਾ ਹੈ ਅਤੇ ਬੜਾ ਸਦਾ ਵਰਤ ਲਾਇਆ ਹੋਇਆ ਹੈ। ਸੋ ਆਏ ਗਏ ਦੇ ਵਾਸਤੇ ਉਸ ਦਾ ਹੁਕਮ ਹੈ ਕਿ ਮਤ ਕੋਈ ਆਪਣੇ ਘਰ ਕਿਸੇ ਆਏ ਸੰਤ ਫਕੀਰ ਅਭਿਆਗਤ ਦਾ ਉਤਾਰਾ ਕਰਾਵੇ ਕਿ ਸੇਵਾ ਪਾਓ ਕਰੇ। ਸਭ ਕੋਈ ਜੋ ਆਵੇ ਮੇਰੇ ਘਰ ਪਹੁੰਚਾ ਦਿਓ। ਜੇ ਕੋਈ ਮੇਰੀ ਆਗਿਆ ਭੰਨੇਗਾ ਉਸ ਦਾ ਘਰ ਮੈਂ ਭੰਨ ਲਵਾਂਗਾ। ਸੋ ਹੇ ਦੇਵ ਮੂਰਤੀ ਭਗਵਾਨ, ਆਓ ਮੈਂ ਆਪ ਨੂੰ ਉਸ ਦੇ ਘਰ ਪਹੁੰਚਾਵਾਂ। ਇਹ ਕਹਿ ਕੇ ਸਤਿਗੁਰੂ ਜੀ ਨੂੰ ਨਾਲ ਲੈ ਕੇ ਤੁਰ ਪਿਆ ਅਤੇ ਤੁਰਦਾ ਜਾਂਦਾ ਅਸਮਾਨਾਂ ਵੱਲ ਤੱਕਿਆ ਅਤੇ ਹਾਹ ਵਾਂਗੂ ਹਾਹ ਮਾਰ ਕੇ ਅਤੇ ਠੰਡਾ ਸਾਹ ਲੈ ਕੇ ਕਹਿਣ ਲੱਗਾ, ਹੇ ਨੀਲੇ ਨੀਲੇ ਪਰਦੇ ਦੇ ਓਹਲੇ ਰਹਿਣ ਵਾਲਿਆ, ਇਸ ਭੂਮੀ ਨੇ ਜਗਤ ਦੇ ਤਾਂ ਧਨ ਮਾਲ ਖੋਹ ਲਏ, ਪਰ ਸਾਡੇ ਪੁੰਨ ਕਰਮ ਵੀ ਖੋਹ ਲਏ। ਅਸੀਂ ਭਲਿਆਈ ਕਿਸ ਮੌਕੇ 'ਤੇ ਕਰੀਏ ਅਤੇ ਆਪਣੇ ਲਈ ਪੁੰਨਾਂ ਦਾ ਤੋਸ਼ਾ ਕਦੋਂ ਲੱਦੀਏ? ਚੰਗਾ ਹੋਵੇ ਜੋ ਇਹ ਸਾਡੇ ਵੀ ਘਰ ਬਾਰ ਲੁੱਟ ਲਵੇ, ਪਰ ਸਾਨੂੰ ਨੇਕੀਓਂ ਤਾਂ ਨਾ ਵਾਂਝੇ। ਇਹ ਕਹਿ ਹੋਰ ਸੋਚੀ ਪੈ ਗਿਆ ਕਿ ਜੇ ਇਹ ਸਾਡਾ ਸਭ ਕੁਝ ਖੋਹ ਲਵੇ ਤਾਂ ਅਸੀਂ ਫਿਰ ਪੁੰਨ ਕਾਹਦੇ ਨਾਲ ਕਰਾਂਗੇ? ਅੱਛਾ, ਭਾਵੀ ਪਰਬਲ ਹੈ, ਸੋ ਹੇ ਮਨ ਸੋ। ਇੰਨੇ ਨੂੰ ਭੂਮੀਏ ਦਾ ਘਰ ਆ ਗਿਆ ਅਤੇ ਉਹ ਬੰਦਾ ਸਤਿਗੁਰਾਂ ਨੂੰ ਸਾਥੀਆਂ ਸਣੇ ਉੱਥੇ ਛੋੜ ਕੇ ਨਮਸਕਾਰ ਕਰਕੇ ਚਲਾ ਗਿਆ। ਜਦ ਭੂਮੀਏ ਨੂੰ ਖਬਰ ਹੋਈ ਕਿ ਮੇਰੇ ਘਰ ਕੋਈ ਬੜੇ ਤੇਜ਼ ਰੂਪ ਵਾਲਾ ਸੰਤ ਆਇਆ ਅਤੇ ਉਸ ਦੇ ਨਾਲ ਉਸ ਦੇ ਦੇਸ਼ ਦਾ ਕੋਈ ਹੋਰ ਸਾਧੂ ਵੀ ਹੈ, ਇੱਕੇ ਕੋਈ ਹੋਰ ਸੰਤ ਹੈ, ਤਾਂ ਉਹ ਆਦਰ ਕਰਨ ਲਈ ਆਇਆ ਅਤੇ ਬੜੇ ਭਾਓ ਨਾਲ ਸੋਹਣੇ ਟਿਕਾਣੇ ਬਿਠਾ ਕੇ ਲੱਗਾ ਖਾਤਰਦਾਰੀ ਕਰਨ। ਦਰਸ਼ਨ ਕਰਕੇ ਠੰਡ ਪਈ, ਦਿਲ ਨੂੰ ਕਹਿਣ ਲੱਗਾ ਕਿ ਐਸਾ ਸੋਹਣਾ ਦੀਦਾਰ ਅੱਗੇ ਨਹੀਂ ਸੀ ਕਦੇ ਡਿੱਠਾ। ਖਿੱਚ ਪਵੇ ਸੂ, ਮਿੱਠੇ ਲੱਗਣ ਸੂ, ਪਰ ਸਮਝ ਨਾ ਆਵੇ ਸੂ ਕਿਉਂ। ਭੂਮੀਏ ਨੇ ਪਹਿਲਾਂ ਬਚਨਾਂ ਦਾ ਆਦਰ ਭਾਉ ਕੀਤਾ, ਫਿਰ ਚਰਨ ਧੋਤੇ ਅਤੇ ਫਿਰ ਆਖਣ ਲੱਗਾ, ਜੀਓ ਸੰਤ ਜੀ, ਅੰਨ ਭੋਜਨ ਤਿਆਰ ਹੈ, ਆਓ ਆਪ ਜੀਵੋ। ਤਾਂ ਸਤਿਗੁਰੂ ਜੀ ਨੇ ਆਖਿਆ, ਭਾਈ ਭਲਾ ਹੋਵੀ, ਅਸਾਂ ਨੂੰ ਪਹਿਲੋਂ ਦੱਸ ਜੋ ਤੂੰ ਕਿਰਤ ਕੀ ਕਰਦਾ ਹੈ। ਇਹ ਸੁਣ ਕੇ ਭੂਮੀਏ ਦੇ ਜੀਅ ਵਿੱਚ ਇੱਕ ਟੋਆ ਜਿਹਾ ਪੈ ਗਿਆ। ਸੋਚਣ ਲੱਗਾ ਕਿ ਜੇ ਮੈਂ ਆਖਦਾ ਹਾਂ ਕਿ ਮੈਂ ਚੋਰੀ ਕਰਦਾ ਅਤੇ ਤਾੜੇ ਮਾਰਦਾ ਹਾਂ ਤਾਂ ਗੱਲ ਕੋਝੀ ਹੋਈ, ਅਤੇ ਕੂੜ ਮਾਰਦਾ ਹਾਂ ਅਤੇ ਇਹ ਪੂਰੇ ਭਾਂਡੇ ਜਾਪਦੇ ਹਨ, ਲੱਖ ਲੈਣਗੇ। ਜੇ ਇਹ ਕਿਤੇ ਕਿਸੇ ਵੈਰੀ ਤੋਂ ਸੂ ਸੁਣ ਹੀ ਆਏ ਹੋਣ ਕਿ ਮੇਰਾ ਕਿੱਤਾ ਮਾਰਨਾ ਅਤੇ ਖੋਹਣਾ ਹੈ ਤਾਂ ਮੂੰਹ 'ਤੇ ਸ਼ਰਮਿੰਦਿਆਂ ਕਰ ਦੇਣਗੇ, ਕਿਵੇਂ ਇਹਨਾਂ ਅੱਗੇ ਕੂੜ ਕਹਾਂ। ਜਿਸ ਵੇਲੇ ਇਸ ਦਾ ਮਨ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਸੀ, ਸ੍ਰੀ ਗੁਰੂ ਜੀ ਇਸ ਦੇ ਚਿਹਰੇ ਵੱਲ ਪਵਿੱਤਰ ਨਜ਼ਰ ਪਾ ਕੇ ਤੱਕ ਰਹੇ ਸਨ। ਇਸ ਨਜ਼ਰ ਨਾਲ ਇਸ ਦੇ ਪਾਪ ਇਸ ਦੇ ਅੰਦਰ ਕੰਬ ਪਏ ਸਨ ਤੇ ਮਨ ਨੇ ਸੋਝੀ ਵੱਲ ਰੁੱਖ ਕਰ ਲਿਆ। ਇਸ ਘਬਰਾ ਵਿੱਚ ਇਸ ਦੁਚਿਤਾਈ ਵਿੱਚ ਜੋ ਅੰਦਰ ਰੇੜਕਾ ਪਿਆ ਹੈ ਉਸ ਨਾਲ ਮੱਖਣ ਵਾਂਗ ਸੱਚ ਉੱਪਰ ਤਾਰ ਆਇਆ ਤੇ ਉਸ ਦੇ ਮੂੰਹ ਨਿਕਲ ਗਿਆ, ਦਾਤਾ ਮੇਰੇ ਰੋਜ਼ੀ ਮੇਰੀ ਮਾੜੀ ਹੈ, ਕਿਰਤ ਮੇਰੀ ਚੰਗੀ ਨਹੀਂ। ਤੁਸੀਂ ਪੁੱਛਿਆ ਹੈ, ਦੱਸ, ਮੈਨੂੰ ਡਰ ਲੱਗਦਾ ਸੱਚ ਬੋਲਣ ਤੋਂ, ਪਰ ਸੱਚ ਇਹ ਜੇ ਕਿ ਮੈਂ ਦਿਨੇ ਰਾਹ ਖਹਿੜੇ ਲੁੱਟਦਾ ਹਾਂ, ਰਾਤੀਂ ਚੋਰੀਆਂ ਕਰਵਾਉਂਦਾ ਹਾਂ, ਪਰ ਇੱਕ ਗੱਲ ਜੇ ਮੈਂ ਲਾਉਂਦਾ ਭਲੇ ਅਰਥ ਹਾਂ, ਸਦਾ ਵਰਤ ਮੇਰਾ ਜੇ ਜਾਰੀ, ਆਇਆ ਗਿਆ ਸਾਧ ਸੰਤ ਸਭ ਵਰਸਾ ਕੇ ਜਾਂਦਾ ਹੈ ਇੱਥੋਂ, ਦੂਰੋਂ ਦੂਰੋਂ ਸਾਧੂ ਸੰਤ ਇੱਥੇ ਆਉਂਦੇ ਹਨ ਅਤੇ ਮੈਂ ਸੇਵਾ ਕਰਦਾ ਹਾਂ, ਹਰ ਤਰ੍ਹਾਂ ਨਾਲ ਸਭ ਸੰਤ ਪ੍ਰਸੰਨ ਜਾਂਦੇ ਹਨ, ਆਖਦੇ ਹੈਣ ਜੇ ਤੇਰੇ ਜੈਸਾ ਪੁੰਨੀ ਤੂੰ ਹੀ ਹੈ, ਸੋ ਮੈਂ ਜਿੰਨਾ ਪਾਸ ਹੈ ਉਹਨਾਂ ਤੋਂ ਖੋਂਦਾ ਹਾਂ ਅਤੇ ਅਭਿਆਗਤਾਂ ਨੂੰ ਵਰਸਾਉਂਦਾ ਹਾਂ। ਸਤਿਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਲਾ ਉਹ ਵੀ ਸੱਚ ਬੋਲਿਆ ਈ। ਭੂਮੀਆਂ, ਅੱਗੇ ਤਾਂ ਹੀਏ ਨਾਲ ਕਦੇ ਨਹੀਂ ਕਿਸੇ ਮੈਥੋਂ ਇੱਦਾਂ ਪੁੱਛਿਆ ਅਤੇ ਨਾ ਮੈਂ ਕਦੇ ਆਪਣੇ ਮੂੰਹ ਆਪਣਾ ਮੜੱਪਣ ਆਪ ਮੰਨਿਆ ਹੈ, ਪਰ ਹੇ ਸੰਤ ਤੇਰੇ ਨੈਣਾਂ ਵਿੱਚ ਪਤਾ ਨਹੀਂ ਕੀ ਹੈ, ਅੱਜ ਪਹਿਲਾ ਦਿਨ ਹੈ ਕਿ ਮੈਂ ਕੰਬਿਆ ਹਾਂ ਅਤੇ ਆਪਣਾ ਕੀਤਾ ਆਪ ਕਹਿ ਦਿੱਤਾ ਹੈ, ਲਓ ਹੁਣ ਆਓ ਭੋਜਨ ਪਾਓ। ਸਤਿਗੁਰ, ਜਦ ਭਾਈ ਤੇਰੀ ਕਮਾਈ ਤੂੰ ਆਪ ਮਾੜੀ ਦੱਸੀ ਹੈ ਤਾਂ ਤੇਰਾ ਭੋਜਨ ਫਕੀਰਾਂ ਦੇ ਖਾਣ ਦਾ ਨਹੀਂ ਹੈ। ਭੂਮੀਆਂ, ਜਦ ਸਭ ਕੁਛ ਮੈਂ ਭਲੇ ਅਰਥ ਲਾਉਂਦਾ ਹਾਂ ਤਾਂ ਵੀ ਕਮਾਈ ਵਿੱਚ ਦੋਸ਼ ਹੈ। ਸਤਿਗੁਰ, ਜਿਨ੍ਹਾਂ ਨੂੰ ਤੂੰ ਮਾਰਦਾ ਹੈ ਖੋਂਦਾ ਹੈ ਉਹ ਰੋਂਦੇ ਹਨ, ਦੁਖੀ ਹੁੰਦੇ ਹਨ, ਦੱਸ ਉਹ ਪਦਾਰਥ ਨਾਲ ਬੀਜੇ ਪੁੰਨ ਕਿਸ ਤਰ੍ਹਾਂ ਉੱਗ ਸਕਦੇ ਹਨ। ਸਾਬਤ ਦਾਣੇ ਬੀਜੇ ਤਾਂ ਉੱਗਦੇ ਹਨ, ਕਦੇ ਦਾਲ ਵੀ ਬੀਜੀ ਉੱਗੀ ਹੈ। ਭੂਮੀਆਂ ਸੋਚੀ ਪੈ ਗਿਆ, ਉਸ ਦੇ ਪਾਪ ਕੰਬੇ, ਜ਼ਖਮੀ ਕੀਤੇ, ਲੁੱਟੇ ਖੋਏ, ਮਾਰੇ ਲੋਕ, ਤੜਫਦੇ ਰੋਂਦੇ, ਵੱਧ ਸੀਸਾਂ ਦਿੰਦੇ, ਸਭ ਅੱਖਾਂ ਅੱਗੇ ਆ ਗਏ। ਇੱਕ ਮੈਦਾਨ ਐਸੇ ਕਸ਼ਟ ਵਿੱਚ ਦੁਖੀਆਂ ਦਾ ਭਰਿਆ ਹੋਇਆ ਨਜ਼ਰੇ ਪੈ ਗਿਆ। ਭੂਮੀਆਂ ਫੇਰ ਕੰਬਿਆ, ਸਤਿਗੁਰੂ ਦੇ ਇਲਾਹੀ ਨੈਣ ਉਸ ਦੇ ਮੱਥੇ ਨੂੰ ਦੇਖ ਰਹੇ ਸਨ, ਪਰ ਭੂਮੀਆਂ ਦੇਖ ਰਿਹਾ ਸੀ ਤੜਫਣੀਆਂ ਵਿਲਕਣੀਆਂ ਅਤੇ ਉਸ ਨੂੰ ਮਿਲ ਰਹੀਆਂ ਸਨ ਵੱਧ ਅਸੀਸਾਂ। ਕੁਛ ਦੇਰ ਐਂ ਹੋ ਹਵਾ ਕੇ ਫਿਰ ਉਸ ਦੇ ਮਨ ਅੱਗੋਂ ਇਹ ਦਰਸ਼ਨ ਦੂਰ ਹੋ ਗਿਆ। ਫਿਰ ਸਤਿਗੁਰੂ ਦੇ ਚਰਨਾਂ ਵੱਲ ਤੱਕਿਆ ਅਤੇ ਆਖਣ ਲੱਗਾ, ਤੁਸਾਂ ਠੀਕ ਕਿਹਾ ਹੈ, ਪਰ ਹੁਣ ਤੁਸੀਂ ਭੋਜਨ ਪਾਓ ਜੋ ਮੇਰਾ ਭਲਾ ਹੋਵੇ। ਭਲੇ ਭਲੇ ਇੱਥੇ ਅੰਨ ਪਾ ਗਏ ਹਨ, ਉਹਨਾਂ ਦੀਆਂ ਅਸੀਸਾਂ ਦਾ ਪੁੰਨ ਫਲ ਵੀ ਤਾਂ ਮੈਨੂੰ ਮਿਲੇਗਾ ਨਾ, ਕਰੋ ਮੇਰ। ਸਤਿਗੁਰੂ ਜੀ, ਭਾਈ ਇਹ ਕਿਰਤ ਛੋੜ, ਧਰਮ ਕਿਰਤ ਕਰ ਤਾਂ ਤੇਰਾ ਭਲਾ ਹੋਵੇਗਾ। ਰੱਤ ਨਾਲ ਲਿਬੜਿਆ ਧਨ ਅਸੀਸਾਂ ਨਾਲ ਧਰਮ ਧਨ ਨਹੀਂ ਬਣ ਸਕਦਾ। ਜੋ ਤੂੰ ਫੇੜੇ ਹਨ, ਫੇੜਿਆਂ ਦਾ ਦੁੱਖ ਤੂੰ ਸਹਿਣਾ ਹੈ, ਤੇਰੇ ਫੇੜਿਆਂ ਦਾ ਦੁੱਖ ਤੇਰੇ ਘਰੋਂ ਖਾਣ ਵਾਲਿਆਂ ਨਹੀਂ ਸਹਿਣਾ। ਦੇਖ, ਜੇ ਕਿਸੇ ਦਿਨ ਤੂੰ ਰਾਜੇ ਦੇ ਢਾਏ ਚੜ੍ਹ ਗਿਆ ਤਾਂ ਸੂਲੀ ਕੌਣ ਚੜ੍ਹੇਗਾ, ਤੂੰ ਕਿ ਤੇਰੇ ਘਰ ਖਾ ਗਏ ਸਾਧ ਫਕੀਰ। ਇਸੇ ਤਰ੍ਹਾਂ ਵਿਚਾਰ ਲੈ ਕਿ ਧਰਮ ਜਿੱਥੇ ਤੁਲੇਗਾ ਤੂੰ ਉੱਥੇ ਮਾਰੀਏਗਾ। ਆਪਣੇ ਅੰਦਰ ਝਾਤੀ ਮਾਰ, ਪਾਪ ਕਰ ਕਰਕੇ ਤੇਰਾ ਮਨ ਕਠੋਰ ਹੋ ਗਿਆ ਹੈ, ਉੱਥੇ ਦਇਆ ਨਹੀਂ ਉਪਜਦੀ, ਪਰਮੇਸ਼ਰ ਦਾ ਭਾਉ ਨਹੀਂ ਪੈਂਦਾ। ਹਾਂ, ਤੇਰੀ ਨੀਅਤ ਵਿੱਚ ਜੋ ਨੇਕੀ ਦਾ ਕੁਛ ਮਾੜਾ ਮਾੜਾ ਖਿਆਲ ਰਿਹਾ ਹੈ ਤੇ ਉਹ ਮਰਿਆ ਨਹੀਂ, ਉਸ ਦਾ ਸਦਕਾ ਅੱਜ ਤੂੰ ਸੱਚ ਬੋਲਿਆ ਹੈ। ਤੇਰੇ ਇਸ ਸੱਚ ਦੇ ਸਦਕੇ ਤੇਰੇ ਤੇ ਮਿਹਰ ਹੋ ਸਕਦੀ ਹੈ, ਪਰ ਤਾਂ ਜੇ ਤੂੰ ਅੱਗੋਂ ਨੂੰ ਇਹ ਕਿੱਤਾ ਛੱਡ ਦੇਵੇਂ ਤੇ ਧਰਮ ਕਿਰਤ ਕਰੇ, ਧਰਮ ਦੀ ਕਿਰਤ ਵਿੱਚੋਂ ਭਲੇ ਅਰਥ ਲਾਵੇਂ ਤਾਂ ਤੇਰਾ ਦਿੱਤਾ ਥਾਂ ਪਵੇਗਾ। ਭੂਮੀਆਂ ਸੋਚਣ ਲੱਗ ਪਿਆ, ਸਿਰ ਫੇਰਨ ਲੱਗ ਪਿਆ, ਊਂ ਊਂ ਦੀ ਆਵਾਜ਼ ਆਵੇ ਤੇ ਬੰਦ ਹੋ ਜਾਵੇ। ਫੇਰ ਮੱਥੇ ਤੇ ਹੱਥ ਫੇਰ ਕੇ ਕਹਿਣ ਲੱਗਾ, ਹੇ ਚੀਰਵੀਂ ਨਜ਼ਰ ਵਾਲਿਆ, ਅੰਦਰ ਵਿੰਨ ਕੱਤਿਆਈ, ਕੀ ਆਖਾਂ, ਝੂਠ ਬੋਲਣ ਦੀ ਹਿੰਮਤ ਹਾਰ ਗਈ ਆ, ਵਲਾ ਕਰਨਾ ਭੁੱਲ ਗਿਆ ਈ। ਤੂੰ ਕੋਈ ਆਪ ਸੱਚ ਹੈ ਜੋ ਤੇਰੇ ਸਾਹਮਣੇ ਝੂਠ ਆਉਂਦਾ ਹੀ ਨਹੀਂ, ਮੇਰੇ ਅੰਦਰ ਹੀ ਅੰਦਰ ਲੁਕਦਾ ਜਾਂਦਾ ਏ। ਜੇ ਰਤਾ ਭੋਰਾ ਸੱਚ ਮੇਰੇ ਅੰਦਰ ਹੈ ਉਹ ਹੰਬਲੇ ਮਾਰ ਮਾਰ ਮੂੰਹ ਚੜ ਬਾਹਰ ਆਉਂਦਾ ਪਿਆ ਏ, ਮੇਰੇ ਤੇ ਮਿਹਰ ਕਰ ਤੇ ਮੇਰੇ ਕੀਤੇ ਹੋਏ ਕਰਮ ਬਖਸ਼ ਦੇ। ਪਰ ਹੇ ਬਖਸ਼ਣਹਾਰ, ਰੱਖ ਭਾਵੇਂ ਮਾਰ, ਮੇਰਾ ਹੋ ਚੁੱਕਾ ਏ ਸੁਭਾਵ ਇਹੋ ਚੋਰੀਆਂ ਤੇ ਧਾੜੇ, ਮੈਥੋਂ ਇਹ ਨਹੀਂ ਹੋ ਛੁੱਟਣੇ, ਮੇਰਾ ਤਾਂ ਲਹੂ ਇਹੋ, ਮੇਰਾ ਸੁਭਾਅ ਇਹੋ, ਪਿਓ ਇਹੋ, ਕਿੱਤਾ ਕਰਦਾ ਗਿਆ, ਦਾਦਾ ਇਹੋ ਕਰਦਾ ਰਿਹਾ, ਮੈਂ ਇਹੋ ਕਰਦਾ ਰਿਹਾ, ਪਰ ਮੈਂ ਨੇਕੀ ਤੇ ਲਾਇਆ ਤੇ ਆਪਣਾ ਕਮਾਇਆ ਸਿਰ ਫੇਰ ਕੇ, ਕੂੜੀ ਗੱਲ ਨਹੀਂ ਮੈਥੋਂ ਨਹੀਂ ਛੁੱਟ ਸਕਦਾ ਇਹ ਕਿੱਤਾ। ਪਰ ਸੋਹਣਿਆ ਤੂੰ ਡਾਢਾ ਚੰਗਾ ਏ, ਉਹ ਜਾਣੇ ਦੋ ਘੜੀਆਂ ਹੋ ਲਈ ਔਖਾ, ਦੋ ਬੁਰਕੀਆਂ ਅੰਨ ਤਾਂ ਖਾ ਜਾ, ਮੇਰੇ ਜਿਵੇਂ ਵੀ ਹੈ ਉਸ ਦਾ ਅੰਨ ਆਉਂਦਾ ਹੈ, ਉਸ ਅੰਨ ਦੀ ਰੋਟੀ ਪਕਵਾ ਦਿੰਦਾ ਹਾਂ, ਕਿਵੇਂ ਮਨ ਭੋਜਨ ਪਾ ਤੇ ਮੇਰੇ ਤੇ ਮਿਹਰ ਕਰ। ਸਤਿਗੁਰੂ ਜੀ ਹੁਣ ਮਰਦਾਨੇ ਵੱਲ ਤੱਕੇ, ਮਰਦਾਨੇ ਰਬਾਬ ਛੇੜ ਦਿੱਤਾ ਤੇ ਆਸਾ ਦੀ ਵਾਰ ਦੀ ਇਹ ਪੌੜੀ ਗਾਇਣ ਹੋਈ। ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਇਸ ਪੌੜੀ ਨੂੰ ਭੂਮੀਏ ਨੇ ਸੁਣਿਆ, ਉਸ ਦੇ ਜੀਓ ਤੇ ਨਕਸ਼ ਬੱਜ ਗਿਆ ਕਿ ਸੱਚ ਕੋਈ ਬੜੀ ਅਮੋਲਕ ਚੀਜ਼ ਹੈ। ਆਪ ਸੱਚ ਬੋਲਿਆ ਸੱਸ ਤੇ ਤੱਕ ਰਿਹਾ ਸੀ ਕਿ ਭਾਵੇਂ ਇਹ ਰੱਬ ਦਾ ਪਿਆਰਾ ਸੰਤ ਮੇਰੇ ਪੁੰਨਾਂ ਤੇ ਤਾਂ ਰੀਝ ਨਹੀਂ ਰਿਹਾ, ਪਰ ਉਹ ਸੱਚ ਦੀ ਕਦਰ ਪਾ ਰਿਹਾ ਹੈ। ਫਿਰ ਆਖਣ ਲੱਗਾ, ਤੁਸੀਂ ਸੱਚ ਦੇ ਪਿਆਰੇ ਹੋ, ਮੈਂ ਤਾਂ ਜਾਤਾ ਸੀ, ਮੇਰੇ ਸੱਚ ਉੱਤੇ ਗੁੱਸੇ ਹੋਵੋਗੇ, ਪਰ ਤੁਸੀਂ ਮੇਰੇ ਪੁੰਨਾਂ ਤੇ ਨਹੀਂ ਰੀਝੇ ਤੇ ਇੱਕ ਨਿੱਕੇ ਜਿਹੇ ਸੱਚ ਤੇ ਰੀਝੇ ਹੋ, ਮੈਂ ਕੀ ਕਰਾਂ। ਮੈਂ ਸੋਚਿਆ ਹੈ ਮੈਥੋਂ ਕਿੱਤਾ ਛੁੱਟਣਾ ਨਹੀਂ, ਸੱਚ ਦੇ ਪਿਆਰਿਆਂ ਨੂੰ ਮੈਂ ਕੂੜਾ ਬਚਨ ਕੀ ਦੇ ਦਿਆਂ, ਆਪ ਦੇ ਦਰ ਕੂੜ ਦੀ ਜਾਹ ਕੋਈ ਨਹੀਂ ਦੀਦੀ। ਸਤਿਗੁਰ ਸੂਰਾ ਵੈਦ ਸੀ, ਉਹ ਜਾਣਦਾ ਸੀ ਕਿ ਜਿਸਨੇ ਵੀ ਨਿਰੋਲ ਸੱਚ ਕਿਹਾ, ਪੀੜ੍ਹੀਆਂ ਦਾ ਕਿੱਤਾ ਤੇ ਉਮਰਾਂ ਦਾ ਆਪਣਾ ਸੁਭਾਅ ਕਹਿਣੀ ਮਾਤਰ ਨਾਲ ਨਹੀਂ ਛੁੱਟ ਸਕਦਾ, ਇਹ ਪਾਪ ਵਿੱਚ ਪਥਰਾ ਗਿਆ। ਦਿਲ ਸਹਿਜੇ ਸਹਿਜੇ ਨਰਮ ਹੋਵੇਗਾ, ਇਸ ਨੂੰ ਉਸ ਰਾਹੇ ਪਾ ਦਈਏ ਕਿ ਆਪੇ ਇਸ ਤੋਂ ਬੇਮਲੂਮੇ ਇਹ ਮਾੜਾ ਕੰਮ ਜੋ ਕਰ ਰਿਹਾ ਹੈ ਛੁੱਟ ਜਾਏ। ਤਾਂ ਸ੍ਰੀ ਗੁਰੂ ਜੀ ਆਖਣ ਲੱਗੇ, ਭੂਮੀਆਂ ਰੱਬ ਹੈ ਅਤੇ ਉਸ ਸਦਾ ਰਹਿਣਾ ਹੈ ਅਤੇ ਹੋਰ ਸਭਨਾ ਮਰਨਾ ਹੈ, ਪਰ ਮਰ ਕੇ ਮਿਟ ਨਹੀਂ ਜਾਣਾ ਮੂਲੋਂ, ਫਿਰ ਕਹਿਣਾ ਹੈ ਹਾਂ ਜੀਵਨ ਨੇ ਰਹਿਣਾ ਹੈ ਕਿਸੇ ਰੰਗ। ਰੱਬ ਸੱਚ ਹੈ, ਸੱਚ ਨਾਲ ਮਿਲਦਾ ਹੈ ਅਤੇ ਸੱਚ ਨਾਲ ਮਿਲਿਆ ਹੀ ਕੂੜੇ ਕਰਮਾਂ ਨੇ ਨਾਸ਼ ਹੋਣਾ ਹੈ। ਸਮਝ ਲੈ ਕਿ ਸੱਚ ਹੈ, ਸੱਚ ਬੋਲਣਾ ਅਤੇ ਸੱਚ ਧਾਰਨਾ ਅੰਦਰ ਮਨ ਵਿੱਚ, ਅਤੇ ਸੱਚ ਹੈ ਸੱਚ ਨਾਲ ਇੰਨਾ ਪਿਆਰ ਕਰਨਾ ਕਿ ਭਾਵੇਂ ਕੌੜਾ ਲੱਗੇ ਸੱਚ ਸੁਣ ਕੇ, ਪਰ ਉਸ ਨੂੰ ਪਿਆਰ ਕਰੇ ਇਸ ਕਰਕੇ ਕਿ ਇਹ ਸੱਚ ਹੈ। ਜੇ ਇਉਂ ਕਰੇ ਤਾਂ ਫਿਰ ਸੱਚੀ ਸਿੱਖਿਆ ਲੈਣ ਦਾ ਅਤੇ ਉਸ ਨੂੰ ਧਾਰਨ ਦਾ ਵੱਲ ਆ ਜਾਂਦਾ ਹੈ। ਸੱਚੀ ਸਿੱਖਿਆ ਧਾਰਨ ਨਾਲ ਹੀ ਮੁਕਤੀ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਸੱਚੀ ਸਿੱਖਿਆ ਹੈ ਉਸ ਦਾ ਨਾਮ ਪਰਮੇਸ਼ਰ, ਜਿਵੇਂ ਆਪ ਸੱਚ ਹੈ ਤਿਵੇਂ ਉਸ ਦਾ ਨਾਮ ਵੀ ਸੱਚ ਹੈ। ਉਸ ਸੱਚੇ ਨਾਮ ਦੀ ਕਰੇ ਅਰਾਧਨਾ, ਹਾਂ ਸੱਚੇ ਨਾਮ ਨੂੰ ਧਿਆਵੇ, ਕਿਉਂਕਿ ਇਸ ਦੇਹੀ ਨੂੰ ਧਰਤੀ ਜਾਣੇ, ਜਿਵੇਂ ਧਰਤੀ ਵਾਹੀ ਅਤੇ ਸੁਹਾਗੇ ਨਾਲ ਭੰਨੀ ਸਾਧੀ ਦੀ ਹੈ, ਤਿਵੇਂ ਇਹ ਕਾਇਆ ਭਲੇ ਕਰਮਾਂ ਪੁੰਨ ਦਾਨ ਕਰਨ ਅਤੇ ਸੱਚ ਬੋਲਣ ਅਤੇ ਸੱਚ ਧਾਰਨ ਨਾਲ ਸਾਧੀ ਦੀ ਹੈ। ਇਹ ਸਾਧੀ ਹੋਈ ਧਰਤੀ ਵਿੱਚ ਫਿਰ ਉਸ ਸੱਚੇ ਦੇ ਸਤਨਾਮ ਨੂੰ ਬੀਜੀਦਾ ਹੈ, ਇਹ ਵੀ ਉਹ ਫਿਰ ਮੌਲਦਾ ਹੈ ਅੰਦਰ ਆਪਣੇ, ਫਿਰ ਅੰਦਰਲਾ ਤੀਰਥ ਰੂਪ ਹੋ ਜਾਂਦਾ ਹੈ ਅਤੇ ਇਸ ਜੀਵ ਦਾ ਉਸ ਤੀਰਥ 'ਤੇ ਨਿਵਾਸ ਹੋ ਜਾਂਦਾ ਹੈ। ਇਹ ਸੱਚ ਅੰਦਰ ਵਸਦੇ ਸੁਭਾਅ ਵਿੱਚ ਵਸਦੇ ਅਤੇ ਸਰੀਰ ਦੇ ਅੰਗਾਂ ਵਿੱਚ ਵਸਦੇ ਸਾਰੇ ਪਾਪਾਂ ਨੂੰ ਸੋਧ ਕੇ ਕੱਢ ਦਿੰਦਾ ਹੈ। ਪਰ ਹੇ ਭੂਮੀਆਂ, ਸ਼ਰਤ ਇਹ ਹੈ ਕਿ ਸੱਚ ਨੂੰ ਘੁੱਟ ਕੇ ਖਿੱਚ ਕੇ ਪੱਲੇ ਬੰਨ ਲਵੇ। ਹਾਂ, ਸੱਚ ਪਾਰ ਉਤਾਰਾ ਕਰ ਦੇਵੇਗਾ, ਤੇਰਾ ਮੇਰ ਹੋ ਜਾਏਗੀ ਤੇਰੇ ਉੱਤੇ ਵੀ, ਪਰ ਜੇ ਸੱਚ ਨੂੰ ਪੱਲੇ ਰੱਖੀ ਹੋਈ ਤਾਂ। ਭੂਮੀਆਂ, ਸੱਚ ਸੱਚ ਸੱਚ। ਅੱਛਾ, ਹੁਣ ਮੈਂ ਸੱਚ ਧਾਰਨ ਕਰ ਲਵਾਂ, ਸਦਾ ਸੱਚ ਬੋਲਾਂ, ਸੱਚ ਨੂੰ ਪਿਆਰ ਕਰਾਂ। ਦੂਜੀ ਗੱਲ, ਕੋਈ ਮੈਨੂੰ ਸੱਚੀ ਗੱਲ ਆਖੇ, ਚਾਹੇ ਕੌੜੀ ਹੋਵੇ, ਸਹਿ ਲਵਾਂ ਕਿ ਇਹ ਸੱਚੀ ਹੈ। ਹੈਂ, ਠੀਕ ਹੈ ਜੀਓ, ਅੰਦਰੋਂ ਸੱਚਾ ਹੋਵਾਂ। ਲੋਕ ਕੁਝ ਸਮਝਣ ਪਏ, ਮੈਂ ਅੰਦਰੋਂ ਸੱਚਾ ਹੋਣਾ ਹੈ, ਠੀਕ। ਮੈਂ ਫਿਰ ਸੱਚਾ ਲੱਭ ਲਵਾਂ, ਉਹ ਤਾਂ ਮੇਰੇ ਵੱਸ ਨਾ ਨਾ ਹੋਇਆ, ਪਰ ਹੈ ਉਹ ਸੱਚ ਹੈ, ਸੱਚ ਕੀ ਕੂੰ ਹੋਇਆ। ਮਰਦਾਨਾ ਭਾਈ, ਜੋ ਸਦਾ ਹੋਵੇ ਉਹ ਸੱਚ, ਜੋ ਹੈ ਸੀ ਸਦਾ ਤੋਂ ਉਹ ਸੱਚ, ਜੋ ਹੈ ਹੁਣ, ਜੋ ਹੋਵੇਗਾ ਸਦਾ, ਉਹ ਸਦਾ ਸੱਚ ਹੋਇਆ ਨਾ। ਭੂਮੀਆਂ, ਠੀਕ, ਉਹ ਰੱਬ ਸੱਚ ਹੈ, ਸਦਾ ਜੋ ਹੋਇਆ, ਜੋ ਸਦਾ ਹੋਵੇ ਉਹ ਸੱਚ, ਠੀਕ ਹੈ। ਕੂੜ ਤਾਂ ਨਹੀਂ ਨਾ ਸਦਾ ਹੁੰਦਾ, ਉਸ ਨੂੰ ਸੱਚ ਬਣਾ ਕੇ ਬੋਲੀਦਾ ਹੈ, ਤਾਂ ਜਿੰਨਾ ਚਿਰ ਅਗਲੇ ਨੂੰ ਉਸ ਦੇ ਸੱਚੇ ਹੋਣ ਦਾ ਭਰੋਸਾ ਰਹਿੰਦਾ ਹੈ, ਉਨਾ ਚਿਰ ਸੱਚ ਦੀ ਉਮਰ ਹੋਈ। ਜਦੋਂ ਪਤਾ ਲੱਗ ਗਿਆ ਕਿ ਕੂੜ ਹੈ, ਤਾਂ ਉਹ ਸੱਚ ਮਰ ਗਿਆ। ਪਰ ਉਹ ਸੱਚ ਤਾਂ ਹੈ ਹੀ ਨਹੀਂ ਸੀ, ਉਹ ਤਾਂ ਕੂੜ ਸੀ, ਸੋ ਮਰ ਗਿਆ। ਕੂੜ ਮਰਦਾ ਹੈ, ਠੀਕ ਹੈ, ਸੱਚ ਉਹ ਜੋ ਸਦਾ ਰਹੇ, ਜੋ ਸਦਾ ਜੀਵੇ, ਸੋ ਸੱਚ। ਐਂ ਰੱਬ ਜੋ ਸਦਾ ਜਿਉਂਦਾ ਹੈ, ਉਹ ਸੱਚ ਹੀ ਹੋਇਆ ਨਾ। ਜਗਤ ਨਹੀਂ ਰਹਿੰਦਾ, ਉਹ ਕੂੜ ਹੈ, ਪਰ ਰੱਬ ਰਹਿੰਦਾ ਹੈ, ਉਹ ਸੱਚ ਹੈ, ਠੀਕ ਹੈ ਜੀ। ਹਾਂ, ਫਿਰ ਤੁਸਾਂ ਕਿਹਾ ਹੈ ਉਸ ਦਾ ਨਾਮ ਸੱਚ ਹੈ, ਇਹ ਵੀ ਮੈਂ ਅੰਦਰ ਧਾਰ ਲਵਾਂ। ਉਸ ਦਾ ਨਾਂ ਰੱਬ ਦਾ ਨਾਂ ਕਿਕੂ ਸੱਚ ਹੈ। ਹਾਂ, ਰੱਬ ਜੋ ਸੱਚ ਹੋਇਆ, ਤਾਂ ਸੱਚੇ ਦਾ ਨਾਂ ਵੀ ਸੱਚਾ। ਮੈਂ ਮਰ ਜਾਣਾ ਹੈ, ਮੈਂ ਝੂਠਾ ਹਾਂ, ਮੇਰਾ ਨਾਂ ਵੀ ਮਰ ਜਾਏਗਾ ਮੇਰੇ ਮਰਨ ਮਗਰੋਂ, ਸੋ ਮੇਰਾ ਨਾਂ ਵੀ ਝੂਠਾ ਹੈ। ਐਂ ਸੱਚੇ ਦਾ ਨਾਂ ਸੱਚਾ ਆਪੇ ਹੋਇਆ। ਐਂ ਹੈ ਜੀਓ, ਜੀਕੂ ਸੂਰਜ ਚਾਨਣ ਹੈ ਅਤੇ ਉਸ ਦੀ ਧੁੱਪ ਵੀ ਚਾਨਣਾ ਹੈ। ਰੱਬ ਵੀ ਸੱਚ, ਉਸ ਦਾ ਨਾਂ ਵੀ ਸੱਚ। ਰੱਬ ਸੂਰਜ, ਉਸ ਦਾ ਨਾਮ ਧੁੱਪ, ਠੀਕ ਹੈ। ਹੁਣ ਕਾਇਆ ਧਰਤੀ ਵਾਂਗੂ ਸਾਧਣੀ ਹੈ, ਦਇਆ ਪੁੰਨ ਦਾਨ ਨਾਲ। ਪੁੰਨ ਦਾਨ ਤਾਂ ਮੈਂ ਕਰਦਾ ਹਾਂ, ਪਰ ਇਹ ਤਾਂ ਕਰਨੇ ਜਾਣਦਾ ਹਾਂ, ਪਰ ਦਇਆ ਮੈਂ ਨਾ ਜਾਣੀ ਸੀ। ਅੱਛਾ, ਹੁਣ ਦਇਆ ਸਿੱਖਣੀ ਪਈ। ਦਇਆ ਹੋਵੇ ਤਾਂ ਪੁੰਨ ਦਾਨ ਠੀਕ ਹੈ, ਐਵੇਂ ਤਾਂ ਫੋਕੇ ਹੋਏ ਨਾ ਪੁੰਨ, ਜਿਵੇਂ ਹੁੰਦੇ ਹਨ ਤੀਲੀਆਂ ਦੇ ਤੀਰ, ਠੀਕ ਹੈ। ਪਰ ਜੀਓ, ਇਹ ਨਾ ਸਮਝਿਆ ਮੈਂ ਕਿ ਆਤਮ ਤੀਰਥ ਕੀ ਹੈ ਅਤੇ ਉੱਥੇ ਅੰਦਰ ਵਸਣਾ ਕੀ ਹੈ। ਪਰ ਚੰਗਾ, ਮੈਂ ਦਇਆ ਸਿੱਖਾਂ, ਪੁੰਨ ਦਾਨ ਕਰਾਂ ਜੋ ਕਰਦਾ ਹਾਂ, ਅਤੇ ਸੱਚੇ ਨਾਮ ਨੂੰ ਧਿਆਵਾਂ, ਅਤੇ ਸੱਚੇ ਰੱਬ ਨੂੰ ਮੰਨਾਂ, ਹੈ ਮੰਨਾਂ ਹਾਂ, ਅੱਗੇ ਜਾਣਦਾ ਹਾਂ ਰੱਬ, ਪਰ ਕਦੇ ਚੇਤੇ ਨਹੀਂ ਰੱਖਿਆ। ਅੱਛਾ ਜੀ, ਹੁਣ ਗੱਲ ਕੋਈ ਮੋਟੀ ਜਿਹੀ ਕਰਕੇ ਦੱਸ ਦਿਓ ਨਾ ਗੁਰੂ ਜੀ। ਭਾਈ, ਇੱਕ ਵਚਨ ਤਾਂ ਇਹ ਆਈ ਕਿ ਸੱਚ ਧਾਰਨ ਕਰ, ਸੱਚ ਬੋਲ, ਸੱਚ ਸੁਣ, ਸੱਚੀ ਸਿੱਖਿਆ ਸੁਣ ਜੋ ਤੈਨੂੰ ਦੇ ਰਹੇ ਹਾਂ। ਅੰਦਰੋਂ ਸੱਚਾ ਰਹੋ, ਸੱਚ ਨਾਮ ਜਪ। ਦੂਜੀ ਗੱਲ ਹੈ ਇਹ ਕਿ ਦਇਆ ਕਰਿਆ ਕਰ, ਗਰੀਬਾਂ 'ਤੇ ਦਇਆ ਹੈ। ਤੀਜੀ ਗੱਲ ਕਿ ਤੂੰ ਇਉਂ ਸਮਝ ਲੈ ਕਿ ਲੂਣ ਖਾ ਕੇ ਬੁਰਾ ਨਾ ਕਰੀਂ ਕਿਸੇ ਦਾ। ਜੇ ਤੂੰ ਤ੍ਰੈ ਵਚਨ ਪਾਲੇਂਗਾ ਤਾਂ ਕਰਮ ਸ਼ੁੱਧ ਹੋ ਜਾਣਗੇ ਅਤੇ ਮਿਹਰ ਹੋ ਜਾਏਗੀ, ਤੂੰ ਬਖਸ਼ਿਆ ਜਾਏਗਾ। ਭੂਮੀਆਂ, ਠੀਕ। ਲਓ ਜੀ, ਤੁਸਾਂ ਤ੍ਰੈ ਕਰਮ ਦੱਸੇ ਹਨ, ਸੱਚ ਗਰੀਬ ਮਾਰ ਨਾ ਕਰਨੀ, ਦਇਆ ਜਿਹੜੀ ਆਖੀ ਨੇ, ਲੂਣ ਖਾ ਕੇ ਬੁਰਾ ਨਾ ਕਰਨਾ, ਚੰਗਾ ਜੀ। ਪਰ ਹੁਣ ਪਹਿਲਾਂ ਸੱਚ ਇਹ ਹੈ ਜੋ ਮੈਂ ਆਖਿਆ ਏ ਕਿ ਮੈਥੋਂ ਇਹ ਕਿੱਤਾ ਨਹੀਂ ਜੇ ਛੁੱਟਣਾ। ਉਂਝ ਮੈਂ ਜ਼ੋਰ ਲਾਵਾਂਗਾ ਆਪਣੀ ਵੱਲੋਂ ਜੋ ਛੱਡ ਦਿਆਂ, ਪਰ ਮੈਨੂੰ ਆਪਣੇ ਆਪ 'ਤੇ ਦ੍ਰਿੜਤਾ ਨਹੀਂ ਜੇ। ਪਰ ਸੱਚ ਬੋਲਾਂਗਾ, ਹੋਰ ਸੱਚ ਜੋ ਤੁਸਾਂ ਆਖੇ ਹਨ ਹੌਲੇ ਹੌਲੇ ਸਿੱਖ ਲਵਾਂਗਾ। ਪਰ ਦੋ ਤਾਂ ਹੁਣੇ ਧਾਰਦਾ ਹਾਂ, ਇੱਕ ਬੋਲਣ ਵਾਲਾ ਸੱਚ, ਦੂਸਰਾ ਸੱਚੇ ਦਾ ਨਾਮ ਜਪੀ ਜਾਣਾ, ਸੱਚ ਦਾ ਫਲ ਤਾਂ ਮੈਂ ਪ੍ਰਤੱਖ 'ਚੋਂ ਦੇਖ ਲਿਆ ਹੈ, ਤੁਸੀਂ ਸੱਚ ਪਰ ਹੀ ਰੀਝੇ ਹੋ ਨਾ ਜੋ ਇੰਨੀ ਮਿਹਰ ਪਏ ਕਰਦੇ ਹੋ। ਦੂਜੀ ਗੱਲ ਲੂਣ ਖਾ ਕੇ ਬੁਰਾ ਨਾ ਕਰਨਾ ਅਤੇ ਤੀਜੀ ਗੱਲ ਗਰੀਬ ਮਾਰ ਨਾ ਕਰਨੀ, ਚੰਗਾ ਜੀਓ। ਜਿਵੇਂ ਜ਼ੋਰ ਦੀ ਹਵਾ ਵੱਗੇ ਤਾਂ ਮੈਲੀਆਂ ਮੁਸ਼ਕਾਂ ਦੂਰ ਹੋ ਜਾਂਦੀਆਂ ਹਨ, ਮੀਂਹ ਪਵੇ ਤਾਂ ਛੱਪੜ ਜੂੜ ਤਾਜ਼ੇ ਹੋ ਜਾਂਦੇ ਹਨ, ਚਾਨਣ ਦਾ ਧੱਕਾ ਵੱਜੇ ਤਾਂ ਹਨੇਰਾ ਦੂਰ ਹੋ ਜਾਂਦਾ ਹੈ। ਭੂਮੀਏ ਦੇ ਪਾਪ ਨੂੰ ਇਉਂ ਦਾ ਧਮਾਕਾ ਦੇ ਕੇ ਉਪਕਾਰੀ ਸਤਿਗੁਰੂ ਜੀ ਅੱਗੇ ਨੂੰ ਰਮਦੇ ਰਹੇ। ਭੂਮੀਆ ਹੁਣ ਆਪਣੇ ਕਿੱਤੇ ਨੂੰ ਛੱਡਦਾ ਹੈ, ਦੋ ਚਾਰ ਦਿਨ ਟਿਕ ਕੇ ਬੈਠਦਾ ਹੈ, ਪਰ ਫੇਰ ਝੱਸ ਆ ਪੈਂਦਾ ਹੈ। ਸੱਚੇ ਦਾ ਨਾਮ ਵੀ ਜਪਦਾ, ਪਰ ਅਜੇ ਨਾਮ ਤਾਂ ਨਵਾਂ ਫੁੱਟਿਆ ਅੰਗੂਰ ਹੈ ਅਤੇ ਬਣੇ ਹੋਏ ਸੁਭਾਓ ਰੁੱਖ ਹਨ 45 ਜੜ੍ਹਾਂ ਵਾਲੇ। ਭੂਮੀਆਂ ਹੁਣ ਆਪਣੇ ਕਿੱਤੇ ਨੂੰ ਛੱਡਦਾ ਹੈ, ਦੋ ਚਾਰ ਦਿਨ ਟਿਕ ਕੇ ਬੈਠਦਾ ਹੈ, ਪਰ ਫੇਰ ਝੱਸ ਆ ਪੈਂਦਾ ਹੈ। ਸੱਚੇ ਦਾ ਨਾਮ ਵੀ ਜਪਦਾ ਹੈ, ਪਰ ਅਜੇ ਨਾਮ ਤਾਂ ਨਵਾਂ ਫੁੱਟਿਆ ਅੰਗੂਰ ਹੈ ਅਤੇ ਬਣੇ ਹੋਏ ਸੁਭਾਓ ਰੁੱਖ ਹਨ 45 ਜੜ੍ਹਾਂ ਵਾਲੇ। ਪਰ ਇੱਕ ਫਰਕ ਪੈ ਰਿਹਾ ਹੈ, ਅੱਗੇ ਕਰਦਾ ਸੀ ਤਾਂ ਫਬਾਉਂਦਾ ਸੀ ਆਪਣੀ ਕਾਮਯਾਬੀ ਉੱਤੇ, ਹੁਣ ਕਰਦਾ ਹੈ ਤਾਂ ਕਹਿੰਦਾ ਹੈ ਕੀ ਲੀਤਾ ਕਿਸੇ ਦਾ ਧਨ ਹਿਰ ਕੇ। ਤਦੇ ਸਤਿਗੁਰੂ ਜੀ ਕਹਿੰਦੇ ਸਨ ਛੱਡਦੇ ਕਿੱਤਾ। ਇਉਂ ਦੇ ਜੱਕੋ ਤੱਕਿਆਂ ਵਿੱਚ ਸੋਚਣ ਲੱਗਾ, ਉਹ ਹੋ ਮੈਂ ਤਾਂ ਵਚਨ ਦਿੱਤਾ ਸੀ ਕਿ ਦਇਆ ਕਰਾਂਗਾ ਅਤੇ ਜੋ ਕੁਛ ਮੈਂ ਕਰਦਾ ਹਾਂ ਇਹ ਤਾਂ ਦਇਆ ਨਹੀਂ। ਜਾਂ ਇਹ ਸੋਚ ਲੱਗੀ ਵੱਢ ਵੱਢ ਕੇ ਖਾਣ ਅਤੇ ਕਹਿਣ ਲੱਗਾ, ਮਨਾ ਛੱਡ ਹੁਣ ਤੂੰ ਘਰ ਭਨਾਉਣੇ ਅਤੇ ਰਾਹ ਖੈੜੇ ਲੋਕਾਂ ਨੂੰ ਖੋਣਾ, ਇਸ ਵਿੱਚ ਦਇਆ ਨਹੀਂ ਅਤੇ ਗਰੀਬ ਮਾਰ ਵੀ ਕਈ ਵੇਰ ਹੋ ਜਾਂਦੀ ਹੈ। ਪਰ ਮਨਾ ਸਦਾ ਬ੍ਰਤ ਕੀਕੂੰ ਚੱਲੇ, ਨੌਕਰਾਂ ਜੋਗੇ ਰੁਪਏ ਕਿੱਥੋਂ ਆਉਣ, ਖਰਚ ਸ਼ਾਹ ਖਰਚ ਕੀਕੂੰ ਟੁਰਨ। ਅੱਛਾ ਬਾਈ, ਵਾਹ ਵਾਹ, ਫੁਰ ਪਈ ਚੰਗਾ, ਚਲੋ ਰਾਜਾ ਦਾ ਘਰ ਭੰਨੀਏ। ਇਸ ਵਿੱਚ ਗਰੀਬ ਮਾਰ ਕੋਈ ਨਹੀਂ, ਰਾਜਾ ਸਭ ਤੋਂ ਵੱਡਾ ਅਮੀਰ ਹੈ, ਉਸ ਦਾ ਘਰ ਲੁੱਟਣ ਵਿੱਚ ਕੁਦਇਆ ਵੀ ਕੋਈ ਨਹੀਂ। ਰਾਜੇ ਪਾਸ ਕਿਹੜਾ ਆਪਣਾ ਧਨ ਹੈ, ਉਹ ਕਿਹੜਾ ਕੰਗਾਲ ਹੋ ਜਾਣਾ ਹੈ। ਬਸ ਠੀਕ ਹੈ ਮਨ ਮੇਰੇ, ਚੱਲ ਹੁਣ ਘਰ ਭੰਨ ਰਾਜੇ ਦਾ। ਇੱਕੋ ਵੇਰ ਆ ਜਾਏਗਾ ਮਾਇਆ ਚੋਖੀ ਤੇ ਢੇਰ ਚਿਰ ਲੰਘ ਜਾਏਗਾ। ਇਹ ਸੋਚ ਕੇ ਉਸ ਨੇ ਅਗਲੀ ਰਾਤ ਅਮੀਰਾਂ ਵਾਲੇ ਕੱਪੜੇ ਪਹਿਨੇ, ਮੱਥੇ ਜਿਗਾ ਵੀ ਲਾ ਲਈ, ਸੋਹਣਾ ਸ਼ਹਿਜ਼ਾਦਾ ਬਣ ਕੇ ਚਾਰ ਘੜੀ ਰਾਤ ਗਈ ਰਾਜਦੁਆਰ ਚਲਾ ਗਿਆ ਬੇਝਕ ਅਤੇ ਆਪਣੇ ਮੂੰਹ ਧਿਆਨ ਅੰਦਰ ਜਾਣ ਲੱਗਾ ਤਾਂ ਦਰਬਾਨ ਨੇ ਕਿਹਾ, ਮਹਾਰਾਜ ਆਪ ਕੌਣ ਹੋ ਜੋ ਅੰਦਰ ਜਾਂਦੇ ਹੋ। ਭੂਮੀ ਨੂੰ ਸੋਚ ਪੈ ਗਈ, ਝੂਠ ਕਹਾਂ ਕਿ ਸੱਚ। ਮਨ ਨੇ ਕਿਹਾ, ਪ੍ਰਣ ਜੋ ਕੀਤਾ ਹੈ ਕਹੋ ਸੱਚ। ਤਾਂ ਉਸ ਨੇ ਬੜੀ ਦ੍ਰਿੜਤਾ ਨਾਲ ਆਖਿਆ, ਮੈਂ ਚੋਰ ਹਾਂ। ਦਰਬਾਨ ਸੁਣ ਕੇ ਘਾਬਰਿਆ, ਫਿਰ ਠਠੰਬਰਿਆ ਕਿ ਇਹ ਰਾਜਾ ਦਾ ਕੋਈ ਸੰਬੰਧੀ ਰਾਜਕੁਮਾਰ ਹੈ ਜੋ ਬੇਖਟਕੇ ਅੰਦਰ ਲੰਘ ਚੱਲਿਆ ਸੀ, ਮੈਂ ਰੋਕਿਆ ਹੈ ਤਾਂ ਗੁੱਸੇ ਹੋ ਗਿਆ ਹੈ ਅਤੇ ਗੁੱਸੇ ਨਾਲ ਆਪ ਨੂੰ ਚੋਰ ਕਹਿੰਦਾ ਹੈ। ਐਸਾ ਨਾ ਹੋਵੇ ਕਿ ਰਾਜਾ ਨੂੰ ਜਾ ਕਹੇ ਕਿ ਦਰਬਾਨ ਨੇ ਮੇਰੀ ਹੱਤਕ ਕੀਤੀ ਹੈ ਤਾਂ ਮੈਂ ਸਜ਼ਾ ਪਾ ਜਾਵਾਂ, ਮੈਂ ਨਵਾਂ ਆਦਮੀ ਹਾਂ। ਅਤੇ ਕਹਿਣ ਲੱਗਾ, ਅੱਛਾ ਮਹਾਰਾਜ ਜੀ ਜਾਓ, ਕਿਵਾਂ ਕਰਨੇ। ਭੂਮੀਆਂ ਚਲਾ ਗਿਆ ਅੰਦਰ ਨੂੰ। ਉਹ ਰਾਹ ਅਤੇ ਮਹੱਲ ਦਾ ਜਾਣੂ ਸੀ, ਜ਼ਿਮੀਂਦਾਰ ਵੱਡਾ ਹੋਣ ਕਰਕੇ ਕਈ ਵੇਰ ਆਇਆ ਗਿਆ ਅਤੇ ਰਾਜੇ ਦੇ ਮੂੰਹ ਚਿੱਤ ਲੱਗਦਾ ਸੀ। ਸਾਰੀਆਂ ਗੁਪਤ ਥਾਵਾਂ ਦੀਆਂ ਸੂਹਾਂ ਵੀ ਕੱਢ ਕਢਾ ਚੁੱਕਾ ਸੀ, ਜਾਂ ਰਾਜੇ ਰਾਣੀ ਦੇ ਗਹਿਣੇ ਲੈ ਕੇ ਸੋਹਣੀ ਤਰ੍ਹਾਂ ਸੰਭਾਲ ਕੇ ਟੁਰਨ ਲੱਗਾ ਤਾਂ ਇੱਕ ਸੋਨੇ ਦੀ ਰਕੇਬੀ ਹੋਰ ਦਿਸੀ ਉਸ। ਇਸ ਨੂੰ ਚਾਹਿਓ ਸੂ ਤਾਂ ਉਸ ਦੇ ਵਿੱਚ ਕੁਝ ਸੀ, ਟੋਹ ਕੇ ਦੇਖਣ ਲੱਗਾ ਕਿ ਇਹ ਕੀ ਹੈ ਤਾਂ ਉਹ ਹੱਥਾਂ ਨੂੰ ਲੱਗ ਗਿਆ। ਰਿਆਣ ਹੋ ਕੇ ਚੱਖਿਓ ਸੂ ਤਾਂ ਉਹ ਹਾਜਮੇ ਦਾ ਚੂਰਨ ਲੱਗਾ, ਪਰ ਦੇਖੋ ਉਸ ਵਿੱਚ ਲੂਣ ਸੀ, ਉਹ ਲੱਗ ਗਿਆ ਭੂਮੀਏ ਦੇ ਮੂੰਹ ਨੂੰ। ਭੂਮੀਆ ਸੋਚੀ ਪੈ ਗਿਆ, ਹੈਂ ਮੈਂ ਤਾਂ ਰਾਜੇ ਦਾ ਲੂਣ ਖਾ ਲਿਆ ਹੈ, ਸਤਿਗੁਰ ਨਾਲ ਵਚਨ ਕੀਤਾ ਸੀ ਕਿ ਮੈਂ ਤਾਂ ਲੂਣ ਖਾ ਕੇ ਬੁਰਾ ਨਹੀਂ ਕਰਾਂਗਾ, ਹੁਣ ਚੋਰੀ ਕਿਵੇਂ ਕਰਾਂ। ਪਰ ਨਹੀਂ, ਸਤਿਗੁਰ ਦੀ ਸਿੱਖਿਆ ਇਸ ਵਿੱਚ ਇਹ ਸੀ ਕਿ ਆਪਣੇ ਮਿੱਤਰਾਂ ਅਤੇ ਸੰਬੰਧੀਆਂ ਦਾ ਬੁਰਾ ਨਹੀਂ ਕਰਨਾ, ਕਿਉਂਕਿ ਖਾਣ ਪੀਣ ਦੀ ਸਾਂਝ ਉਹਨਾਂ ਨਾਲ ਹੁੰਦੀ ਹੈ ਦੂਜੇ ਇਹ ਵੀ ਹੋਊ ਕਿ ਜਿਸ ਦੀ ਨੌਕਰੀ ਕਰੀਏ ਉਸ ਦਾ ਦਿੱਤਾ ਖਾਈਦਾ ਹੈ, ਉਸ ਦਾ ਬੁਰਾ ਨਾ ਕਰਨਾ ਵੀ ਇਸ ਵਿੱਚ ਆ ਗਿਆ। ਤੀਸਰੇ ਮੰਗ ਖਾਣ ਵਾਲੇ ਵਾਸਤੇ ਵੀ ਸਿੱਖਿਆ ਹੋਊ ਕਿ ਜਿਸ ਦਾ ਦਿੱਤਾ ਖਾਣਾ ਹੈ ਦਾਤੇ ਦਾ, ਉਸ ਦਾ ਬੁਰਾ ਨਾ ਕਰੀਏ। ਸੋ ਨਾ ਮੈਂ ਕਿਸੇ ਦਾ ਦਿੱਤਾ ਖਾਂਦਾ ਹਾਂ, ਨਾ ਕਿਸੇ ਦਾ ਚਾਕਰ ਹਾਂ, ਸੰਬੰਧੀਆਂ ਮਿੱਤਰਾਂ ਦਾ ਬੁਰਾ ਮੈਂ ਕਰਦਾ ਹੀ ਨਹੀਂ। ਫਿਰ ਸਿੱਖਿਆ ਤਾਂ ਕਮਾਈ ਗਈ ਹੈ, ਹੈਂ ਹੋਰ ਸੋਚ ਕੇ ਹੈਂ, ਪਰ ਬਚਨ ਤਾਂ ਇਹੋ ਕੀਤਾ ਸੀ ਗੁਰੂ ਜੀ ਨੇ ਕਿ ਲੂਣ ਖਾ ਕੇ ਬੁਰਾ ਨਹੀਂ ਕਰਨਾ। ਲੂਣ ਹੁਣ ਖਾਧਾ ਗਿਆ, ਚਾਹੋ ਕਿਵੇਂ ਖਾਧਾ ਗਿਆ, ਮੈਨੂੰ ਤਾਂ ਬਚਨ ਪਾਲਣਾ ਚਾਹੀਦਾ ਹੈ। ਜੇ ਮੈਂ ਜੋ ਕੁਝ ਸਮਝਿਆ ਹੈ ਠੀਕ ਨਾ ਨਿਕਲੇ ਤਾਂ ਦਾਤਾ ਗੁਰੂ ਮਿਹਰ ਨਾ ਕਰਸੀ। ਹਾਂਜੀ, ਮਿਹਰ ਨਾਲ ਪਾਪ ਬਖੀਣੇ ਹਨ, ਮਿਹਰ ਨਾਲ ਮੈਂ ਸੱਚ ਦੇ ਤੀਰਥ 'ਤੇ ਅੱਪੜਨਾ ਹੈ, ਮਿਹਰ ਨਾਲ ਮੈਂ ਅੱਗੇ ਜਾ ਕੇ ਸੁਖੀ ਹੋਣਾ ਹੈ। ਸੋ ਮਿਹਰ ਲੈਣ ਲਈ ਮੈਂ ਹੁਕਮ ਪਾਲਣਾ ਹੈ, ਲੂਣ ਖਾ ਕੇ ਬੁਰਾ ਨਹੀਂ ਕਰਨਾ, ਇਹ ਹੁਕਮ ਹੈ ਸੀ। ਮੈਂ ਬਚਨ ਦਿੱਤਾ ਹੈ ਕਿ ਕਮਾਵਾਂਗਾ, ਇਹ ਪਾਲਣਾ ਹੈ ਜ਼ਰੂਰ, ਹੈਂ ਫੇਰ ਘਰ ਦਾ ਖਰਚ ਕਿੱਕੋਂ ਟੁਰੂ। ਅੱਛਾ, ਹੋਰ ਰਾਜਾ ਕੋਈ, ਚੱਲ ਸੱਲਾਂਗੇ, ਚੱਲ ਮਨਾ ਹੁਣ ਚੱਲ। ਇਹੋ ਜਿਹੀਆਂ ਗਿਣਤੀਆਂ ਗਿਣਦਾ ਸਭ ਕੁਝ ਲੀਤਾ ਬੱਧਾ ਉੱਥੇ ਹੀ ਛੋੜ ਕੇ ਭੂਮੀਆਂ ਟੁਰ ਗਿਆ ਅਤੇ ਆਪਣੇ ਸਿਆਣੇ ਰਸਤਿਓਂ ਕਿਸੇ ਚਾਤਰੀ ਨਾਲ ਮਲਕੜੇ ਨਿਕਲ ਗਿਆ। ਜਾਂ ਦੇਣ ਹੋਇਆ ਤਾਂ ਰਾਜੇ ਨੇ ਡਿੱਠਾ ਕਿ ਮੇਰੇ ਹੀਰੇ ਪੰਨੇ ਅਤੇ ਰਾਣੀ ਦੇ ਸਾਰੇ ਜਵਾਹਰਾਤ ਦੇ ਗਹਿਣੇ ਇਕੱਠੇ ਕੀਤੇ ਬੱਧੇ ਪਏ ਹਨ। ਖੋਲ੍ਹੇ ਦੇਖੇ ਸਾਰੇ ਜਿਉਂ ਕਿ ਤਿਉਂ ਸਨ, ਪਰ ਇਹ ਪ੍ਰਤੱਖ ਦਿਸਦਾ ਸੀ ਕਿ ਕੋਈ ਚੋਰ ਆਇਆ ਹੈ ਅਤੇ ਉਹ ਸਭ ਕੁਛ ਲੈ ਚੱਲਿਆ ਸੀ, ਪਰ ਫੇਰ ਕਿਸੇ ਗੱਲੋਂ ਛੱਡ ਕੇ ਟੁਰ ਗਿਆ। ਇਹ ਹੈਰਾਨੀ ਸੀ ਕਿ ਉਹ ਕਿਉਂ ਛੱਡ ਗਿਆ ਹੈ, ਪਰ ਨਾਲ ਹੀ ਰਾਜੇ ਨੂੰ ਗੁੱਸਾ ਸੀ ਕਿ ਮੇਰੇ ਮਹਿਲਾਂ ਤੱਕ ਚੋਰ ਅੱਪੜ ਕੀਕੂੰ ਗਿਆ ਅਤੇ ਧੁਰ ਅੰਤਰਪੁਰ ਵਿੱਚ ਵੜ ਕੀਕੂੰ ਗਿਆ। ਸੋ ਪਹਿਲੀ ਪੁੱਛ ਪਹਿਰੇਦਾਰ ਨੂੰ ਹੋਈ, ਉਹਨਾਂ ਤੋਂ ਪਤਾ ਲੱਗ ਗਿਆ ਕਿ ਰਾਜਕੁਮਾਰ ਦੇ ਭੇਸ ਵਿੱਚ ਇੱਕ ਆਦਮੀ ਅੰਦਰ ਗਿਆ ਹੈ ਰਾਤ ਨੂੰ। ਉਸ ਗੁੱਸੇ ਨਾਲ ਆਖਿਆ ਵੀ ਸੀ ਕਿ ਮੈਂ ਚੋਰ ਹਾਂ, ਪਰ ਨਵੇਂ ਪਹਿਰੇਦਾਰ ਨੇ ਰਾਜਕੁਮਾਰ ਸਮਝ ਕੇ ਉਸ ਨੂੰ ਲੰਘ ਜਾਣ ਦਿੱਤਾ। ਹੁਣ ਐਸੇ ਦਿਲਾਵਰ ਚੋਰ ਨੂੰ ਪਕੜਨ ਦੀ ਚਾਹ ਰਾਜੇ ਦੇ ਦਿਲ ਵਿੱਚ ਹੋਰ ਥਾਂ ਕਰ ਗਈ ਕਿ ਜੋ ਤਲੀ 'ਤੇ ਦੀਵਾ ਧਰ ਕੇ ਚੋਰੀ ਦਾ ਹੀਆ ਕਰ ਸਕਦਾ ਹੈ। ਸੋ ਹੁਕਮ ਹੋ ਗਿਆ ਅਤੇ ਕੋਤਵਾਲ ਔਰ ਉਸਦੇ ਸੇਵਕ ਲੱਗੇ ਲੱਭਣ। ਇਹਨਾਂ ਲੋਕਾਂ ਨੂੰ ਤਰਸ ਦਇਆ ਨਹੀਂ ਹੁੰਦੀ, ਇਹਨਾਂ ਲੋਕਾਂ ਦਾ ਪਾਪੀਆਂ ਨਾਲ ਵਾਹ ਪੈ ਕੇ ਇਹ ਹਰ ਕਿਸੇ ਨੂੰ ਮਾੜਾ ਸਮਝਣ ਲੱਗ ਜਾਂਦੇ ਹਨ। ਸੋ ਸ਼ੁਭੇ ਵਿੱਚ ਹੀ ਕਈ ਫੜੇ ਜਾਣ ਲੱਗ ਪਏ। ਕਈ ਦਿਨ ਬੀਤ ਗਏ, ਪਕੜ ਪਕੜਾਈ ਹੁੰਦੀ ਰਹੀ। ਜਦ ਕੋਈ ਪਤਾ ਨਾ ਲੱਗਾ ਤਾਂ ਮਾਰ ਕੁਟਾਈਆਂ ਟੁਰ ਪਈਆਂ। ਇਹ ਖਬਰ ਹੁਣ ਭੂਮੀਏ ਨੂੰ ਵੀ ਆ ਲੱਗੀ ਕਿ ਮੇਰੇ ਕੀਤੇ ਅਪਰਾਧ ਦੇ ਬਦਲੇ ਗਰੀਬ ਮਾਰ ਹੋ ਰਹੀ ਹੈ, ਬੇਗੁਨਾਹ ਫੜੇ ਜਾ ਰਹੇ ਹਨ। ਧਨ ਪੈਸੇ ਵਾਲੇ ਵੱਡੀਆਂ ਦੇ ਕੇ ਛੁੱਟ ਆਉਂਦੇ ਹਨ, ਪਰ ਗਰੀਬਾਂ ਦੀਆਂ ਪਈਆਂ ਖੱਲਾਂ ਉੱਧੜਦੀਆਂ ਹਨ। ਭੂਮੀਏ ਸੋਚਿਆ, ਸਤਿਗੁਰਾਂ ਦਾ ਤਾਂ ਮੈਨੂੰ ਹੁਕਮ ਸੀ ਕਿ ਗਰੀਬ ਮਾਰ ਨਹੀਂ ਕਰਨੀ, ਪਰ ਗਰੀਬ ਮਾਰ ਹੋ ਰਹੀ ਹੈ। ਭਾਵੇਂ ਮੈਂ ਤਾਂ ਗਰੀਬ ਮਾਰ ਨਹੀਂ ਕਰ ਰਿਹਾ, ਪਰ ਇਹ ਹੋ ਤਾਂ ਮੇਰੇ ਬਦਲੇ ਹੀ ਰਹੀ ਹੈ ਨਾ। ਕਰਾਂ ਮੈਂ ਤੇ ਭਰਨ ਗਰੀਬ, ਤਾਂ ਤੇ ਇਹ ਗਰੀਬ ਮਾਰ ਦਾ ਦੋਸ਼ ਮੇਰੇ ਮੱਥੇ ਹੈ। ਚੱਲ ਹੇ ਮਨ, ਹੁਣ ਮੌਤ ਕੇ ਬੰਦੀ ਜੋ ਮਿਲੇ ਸੋ ਸਹਿ ਲੈ, ਪਰ ਗਰੀਬਾਂ ਨੂੰ ਛੁਡਾ ਦੇ ਅਤੇ ਸਤਿਗੁਰਾਂ ਦੀ ਮਿਹਰ ਨਾ ਗੁਆ। ਅੰਤ ਨੂੰ ਪਿਛਲੇ ਕੀਤਿਆਂ ਦਾ ਭੋਗ ਭੋਗਣਾ ਹੀ ਹੈ ਨਾ। ਇਹ ਵਿਚਾਰ ਕੇ ਭੂਮੀਆਂ ਬਣ ਠਣ ਕੇ ਰਾਜੇ ਦੇ ਦਰਬਾਰ ਪਾਸ ਚਲਾ ਗਿਆ ਅਤੇ ਅਚਾਨਕ ਮਿਲਣ ਦਾ ਦਾਓ ਤੱਕਦਾ ਰਿਹਾ। ਜਦ ਰਾਜਾ ਦਰਬਾਰੋਂ ਬਾਹਰ ਆਇਆ ਤਾਂ ਦਾਓ ਬਚਾ ਕੇ ਫੁਰਤੀ ਨਾਲ ਰਾਜੇ ਦੇ ਸਾਹਮਣੇ ਜਾ ਖੜੋਤਾ। ਹੱਥ ਬੰਨ੍ਹ ਕੇ ਅਰਜ ਕੀਤੀ ਉਸ ਨੂੰ ਕਿ ਹੇ ਰਾਜਨ, ਤੇਰਾ ਚੋਰ ਮੈਂ ਹਾਂ। ਮੈਂ ਤੇਰਾ ਧਨ ਮਾਲ ਚੁਰਾਇਆ ਸੀ, ਪਰ ਫੇਰ ਉੱਥੇ ਹੀ ਛੱਡ ਕੇ ਟੁਰ ਆਇਆ ਸਾਂ। ਇਹ ਜੋ ਆਪ ਦੇ ਕੋਤਵਾਲ ਦੇ ਕਰਮਚਾਰੀ ਗਰੀਬਾਂ ਨੂੰ ਮਾਰ ਰਹੇ ਹਨ, ਛੁਡਾ ਦੇ। ਜੋ ਸਭ ਬੇਗੁਨਾਹ ਹਨ, ਗੁਨਾਹੀ ਮੈਂ ਹਾਂ, ਮੈਨੂੰ ਜੋ ਡੰਡ ਚਿੱਤ ਆਵੇ ਦਿਓ। ਰਾਜਾ ਅਤੇ ਰਾਜੇ ਦੇ ਪਾਸ ਖੜ੍ਹੇ ਅਹਿਲਕਾਰ ਹੱਕੇ ਬੱਕੇ ਰਹਿ ਗਏ ਕਿ ਐਸਾ ਚੋਰ ਕਦੇ ਨਹੀਂ ਸੀ ਸੁਣਿਆ, ਕਿਸ ਦਲੇਰੀ ਅਤੇ ਹਿਕਮਤ ਨਾਲ ਚੋਰੀ ਕਰਦਾ, ਫਿਰ ਮਾਲ ਧਨ ਛੋੜ ਜਾਂਦਾ, ਫਿਰ ਚੋਰ ਹੋ ਕੇ ਕਿਤਨਾ ਤਰਸਵਾਨ ਹੈ ਕਿ ਗਰੀਬਾਂ ਦਾ ਦੁੱਖ ਦੇਖ ਨਹੀਂ ਸਕਦਾ। ਇਹ ਧਰਮੀ ਹੈ ਕਿ ਕੁਧਰਮੀ? ਤਦ ਰਾਜੇ ਨੇ ਪੁੱਛਿਆ, ਭਾਈ ਤੂੰ ਇਤਨਾ ਮਾਲ ਪਦਾਰਥ ਲੈ ਕੇ ਛੱਡ ਕਿਉਂ ਗਿਆ? ਕੋਈ ਜਾਗ ਪਿਆ ਸੀ ਕਿ ਤੈਨੂੰ ਕੋਈ ਭੁਲੇਖਾ ਲੱਗਾ ਸੀ? ਭੂਮੀਆਂ, ਨਹੀਂ ਰਾਜਾ, ਸੱਚ ਇਹ ਹੈ ਕਿ ਮੈਨੂੰ ਕੋਈ ਨਹੀਂ ਸੀ ਫੜ ਸਕਦਾ ਅਤੇ ਮੈਨੂੰ ਡਰ ਵੀ ਕੋਈ ਨਹੀਂ ਸੀ, ਪਰ ਮੈਨੂੰ ਗੁਰੂ ਮਿਲਿਆ ਹੈ ਜੋ ਆਕਾਸ਼ਾਂ ਵਿੱਚੋਂ ਉਤਰਿਆ ਹੈ। ਉਹ ਮੈਨੂੰ ਤ੍ਰੈ ਸਮੱਤਾਂ ਦਿੱਤੀਆਂ ਸਨ, ਉਹਨਾਂ ਵਿੱਚੋਂ ਇੱਕ ਇਹ ਸੀ ਕਿ ਲੂਣ ਖਾ ਕੇ ਬੁਰਾ ਨਹੀਂ ਕਰਨਾ। ਜਦ ਆਪ ਦਾ ਮਾਲ ਪਦਾਰਥ ਮੈਂ ਲੈ ਕੇ ਟੁਰਿਆ ਤਾਂ ਆਪ ਦਾ ਉਸੇ ਥਾਂ ਪਿਆ ਚੂਰਨ ਕਿਵੇਂ ਮੇਰੇ ਮੂੰਹ ਲੱਗ ਗਿਆ? ਸੋ ਰਾਜਾ, ਲੂਣ ਖਾਧਾ ਗਿਆ, ਹੁਣ ਮੈਂ ਕਿਵੇਂ ਬੁਰਿਆਈ ਕਰ ਸਕਦਾ ਸਾਂ? ਸੋ ਸਭ ਕੁਝ ਛੋੜ ਕੇ ਟੁਰ ਗਿਆ। ਰਾਜਾ ਇਹ ਸੁਣ ਕੇ ਹੋਰ ਅਸਚਰਜ ਹੋ ਗਿਆ ਕਿ ਹੈ, ਇਹ ਚੋਰ ਹੈ, ਦੁਰਾਚਾਰੀਆਂ ਕਰਨ ਵਾਲਾ, ਪਰ ਕੈਸਾ ਗੁਰੂ ਆਗਿਆ ਦਾ ਪ੍ਰੇਮੀ ਹੈ ਕਿ ਅੱਖਰ ਅੱਖਰ ਦੀ ਸਿੱਖਿਆ ਪੂਰੀ ਕਰਦਾ ਹੈ। ਇਹ ਕੀ ਹੋਇਆ, ਸ੍ਰਿਸ਼ਟਾਚਾਰੀ ਕਿ ਦੁਰਾਚਾਰੀ? ਫਿਰ ਰਾਜੇ ਨੂੰ ਆਪਣੇ ਰਾਜ ਸ਼ਾਸਨ ਦੀ ਗੱਲ ਫੁਰੀ। ਪੁੱਛਣ ਲੱਗਾ, ਉਹ ਨਿਡਰ ਆਦਮੀ, ਤੈਨੂੰ ਇਹ ਡਰ ਨਹੀਂ ਆ ਰਿਹਾ ਕਿ ਮੈਂ ਤੈਨੂੰ ਦੰਡ ਦੇ ਸਕਦਾ ਹਾਂ? ਕਿਵੇਂ ਸੱਚ ਸੱਚ ਬਿਨਾਂ ਮਾਰੇ ਕੁੱਟੇ ਆਪੇ ਮੇਰੇ ਦੁਆਰੇ ਆ ਕੇ ਦੱਸ ਰਿਹਾ ਹੈ? ਭੂਮੀਆਂ, ਇਸ ਕਰਕੇ ਰਾਜਾ ਕਿ ਮੈਂ ਆਪਣੇ ਸਤਿਗੁਰ ਨਾਲ ਨੇਮ ਕੀਤਾ ਹੈ ਕਿ ਕਦੇ ਝੂਠ ਨਹੀਂ ਬੋਲਾਂਗਾ, ਸੱਚ ਨਾਲ ਪਿਆਰ ਕਰਾਂਗਾ ਅਤੇ ਸੱਚ ਨੂੰ ਹਿਰਦੇ ਵਿੱਚ ਧਰਾਂਗਾ। ਇਸ ਲਈ ਸੱਚ ਨੂੰ ਹਿਰਦੇ ਵਿੱਚ ਧਾਰਾਂਗਾ, ਇਸ ਲਈ ਮੈਂ ਸੱਚ ਬੋਲ ਰਿਹਾ ਹਾਂ। ਰਾਜਾ ਹੋਰ ਸੋਚ ਵਿੱਚ ਪੈ ਕੇ, ਤੂੰ ਪਕੜਿਆ ਨਹੀਂ ਗਿਆ, ਆਪੇ ਕਿਉਂ ਆ ਗਿਆ? ਰਾਜ ਦੰਡ ਨੂੰ ਆਪਣੇ ਉੱਤੇ ਲੈਣ ਵਾਸਤੇ। ਭੂਮੀਆਂ, ਹੇ ਰਾਜਨ, ਮੈਂ ਬੇਨਤੀ ਕਰ ਚੁੱਕਾ ਹਾਂ ਕਿ ਮੇਰਾ ਸਤਿਗੁਰ ਨਾਲ ਵਚਨ ਹੈ ਕਿ ਗਰੀਬ ਮਾਰ ਨਹੀਂ ਕਰਾਂਗਾ, ਅਤੇ ਹੁਣ ਆਪਦੇ ਕਰਮਚਾਰੀ ਗਰੀਬਾਂ ਨੂੰ ਮਾਰ ਕੁੱਟ ਰਹੇ ਹਨ ਅਤੇ ਇਸ ਦਾ ਕਾਰਨ ਮੈਂ ਹਾਂ। ਇਸ ਕਰਕੇ ਮੈਂ ਆਇਆ ਹਾਂ ਕਿ ਕਰਾਂ ਮੈਂ ਅਤੇ ਭਰਨ ਗਰੀਬ, ਇਹ ਕਿਉਂ ਨਹੀਂ ਕਰੇ ਭੂਮੀਆਂ ਅਤੇ ਭਰੇ ਵੀ ਭੂਮੀਆਂ? ਰਾਜਾ ਹੋਰ ਅਚੰਭਾ ਹੋ ਕੇ, ਓਏ ਤੂੰ ਭੂਮੀਆਂ ਹੈ? ਤੂੰ ਤਾਂ ਸਾਡਾ ਇੱਕ ਵੱਡਾ ਜ਼ਿਮੀਂਦਾਰ ਹੈ, ਤੂੰ ਬੜਾ ਦਾਨੀ ਪ੍ਰਸਿੱਧ ਹੈ, ਸਾਧ ਸੇਵੀ ਹੈ, ਤੂੰ ਚੋਰ? ਤੂੰ ਤਾਂ ਅਸਾਂ ਧਰਮੀ ਜਾਣਿਆ ਹੋਇਆ ਸੀ। ਭੂਮੀਆਂ, ਠੀਕ ਹੈ ਜੀਓ, ਮੈਂ ਵੀ ਆਪਣੇ ਆਪ ਨੂੰ ਧਰਮੀ ਸਮਝਦਾ ਸਾਂ, ਜੋ ਮੈਂ ਚੋਰੀ ਕਰਕੇ ਧਾੜਾ ਮਾਰ ਕੇ ਧਨ ਲਿਆਉਂਦਾ ਸਾਂ, ਸੋ ਮੈਂ ਪਰ ਸਵਾਰਥ ਤੋਂ ਸਾਧ ਸੇਵਾ 'ਤੇ ਲਾਉਂਦਾ ਸਾਂ। ਮੈਂ ਸਮਝਦਾ ਸਾਂ ਕਿ ਮੈਂ ਪੁੰਨੀ ਹਾਂ, ਦਾਨ ਜੋ ਕਰਦਾ ਹਾਂ, ਪਰ ਵੇਖ ਰਾਜਾ, ਇੱਕ ਦਿਨ ਆ ਗਿਆ ਉਹ ਸੰਤ, ਸੰਤ ਕੇ ਆਪ ਰੱਬ ਦੀ ਜੋਤ, ਉਹਨ ਮੇਰੇ ਨੈਣ ਖੋਲ੍ਹੇ। ਉਹ ਆਖੇ, ਤੇਰੇ ਘਰ ਦਾ ਅੰਨ ਨਹੀਂ ਖਾਣਾ, ਤੇਰਾ ਅੰਨ ਪਾਪ ਦੀ ਕਮਾਈ ਦਾ ਹੈ, ਮੈਂ ਪੁੰਨੀ ਬਣ ਬਣ ਬਹਾਂ। ਉਹ ਆਖੇ, ਨਹੀਂ, ਤੇਰੀ ਕਮਾਈ ਪਾਪ ਭਰੀ ਹੈ, ਜਿਸ ਵਿੱਚ ਲੋਕਾਂ ਦਾ ਦੁੱਖ ਕਸ਼ਟ ਅਤੇ ਪੀੜਾ ਭਰੀ ਪਈ ਹੈ। ਲੈ ਰਾਜਾ, ਮੈਂ ਮੰਨ ਗਿਆ, ਪਰ ਮੈਂ ਕਿਹਾ ਮੇਰਾ ਸੁਭਾਅ ਹੋ ਚੁੱਕਾ ਹੈ ਇਸ ਕੰਮ ਦਾ। ਉਹ ਛੁੱਟਣ ਨਹੀਂ ਲੱਗਾ ਤਾਂ ਉਸ ਦਾਤੇ ਨੇ ਮੈਥੋਂ ਤ੍ਰੈ ਪ੍ਰਣ ਲਏ ਜੋ ਮੈਂ ਦੱਸੇ ਹਨ। ਉਹਨਾਂ ਨੇ ਮੈਨੂੰ ਆਖਿਆ, ਜੇ ਮਿਹਰ ਦਾ ਲੋੜਵੰਦ ਹੈ ਤਾਂ ਇਹਨਾਂ 'ਤੇ ਤਨੋ ਮਨੋ ਅਮਲ ਕਰ। ਜਦ ਉਹ ਟੁਰ ਗਏ, ਮੈਂ ਉਹਨਾਂ ਦੇ ਤਿੰਨਾਂ ਹੀ ਹੁਕਮਾਂ 'ਤੇ ਅਮਲ ਕਰਨ ਲੱਗਾ। ਹੁਣ ਮੈਂ ਜਦ ਚੋਰੀ ਕਰਨ ਕਿ ਡਾਕੇ ਮਾਰਨ ਵਿੱਚ ਜਾਵਾਂ ਤਾਂ ਮੈਂ ਕਈ ਵੇਰ ਦੁਖੀ ਹੋ ਜਾਵਾਂ, ਲੁਟੀਂਦਿਆਂ ਦਾ ਦੁੱਖ ਦੇਖ ਕੇ। ਅੱਗੇ ਤਾਂ ਮੈਂ ਦੁੱਖ ਦੇਖ ਕੇ ਦੁਖੀ ਨਹੀਂ ਸਾਂ ਹੁੰਦਾ, ਜਿਵੇਂ ਸ਼ਿਕਾਰੀ ਮਰਦੇ ਪਸ਼ੂ ਪੰਖੀਆਂ ਦੀ ਤੜਫਣੀ ਵੇਖ ਕੇ ਉਦਾਸੀ ਨਹੀਂ ਖਾਂਦੇ, ਤਿਵੇਂ ਮੈਂ ਵੀ ਇਨਸਾਨਾਂ ਦੀ ਤੜਫਣੀ ਵਿਲਕਣੀ ਉੱਤੇ ਨਾ ਪਸੀਜਣ ਨੂੰ ਬਹਾਦਰੀ ਸਮਝਦਾ ਸਾਂ। ਪਰ ਹੁਣ ਗੁਰੂ ਕੀ ਦੱਸੀ ਦਇਆ ਉਪਜਣ ਲੱਗ ਪਈ। ਨਾਲੇ ਉਹਨਾਂ ਕਿਹਾ ਸੀ ਕਿ ਇਹ ਕਿੱਤਾ ਛੋੜ ਦੇ, ਮਾੜਾ ਹੈ, ਪਰ ਮੈਥੋਂ ਛੁੱਟੇ ਨਾ। ਪਰ ਜਦ ਹੁਣ ਜੇ ਕਿਸੇ ਨੂੰ ਖੋਹਾਂ ਤਾਂ ਦਇਆ ਉਪਜੇ। ਮੈਂ ਚਾਹਾਂ ਕਿ ਮੈਂ ਗਰੀਬ ਨੂੰ ਛੱਡਾਂ ਅਤੇ ਅਮੀਰਾਂ ਨੂੰ ਲੁੱਟਾਂ, ਪਰ ਕਈ ਵੇਰ ਪਤਾ ਨਾ ਲੱਗੇ ਕਿ ਅਮੀਰ ਹੈ ਕਿ ਗਰੀਬ। ਸੋ ਮੈਨੂੰ ਫਿਕਰ ਪਿਆ ਕਿ ਇਸ ਕੰਮ ਵਿੱਚ ਅਣਜਾਣੇ ਗਰੀਬ ਮਾਰ ਹੋ ਜਾਂਦੀ ਹੈ, ਇਸ ਕਰਕੇ ਮੈਂ ਕਿਹਾ ਕਿਸੇ ਰਾਜੇ ਦਾ ਘਰ ਭੰਨ ਕੇ ਵਰਾ ਦੋ ਵਰੇ ਆਰਾਮ ਕਰਾਂ ਅਤੇ ਨਿਰਸੰਸੇ ਹੋ ਜਾਵਾਂ। ਇਹ ਗਰੀਬ ਮਾਰ ਮੈਂ ਨਹੀਂ ਕਰ ਰਿਹਾ, ਇਉਂ ਕਰਕੇ ਰਾਜਾ ਤੇਰੇ ਘਰ ਚੋਰੀ ਕਰਨ ਲਈ ਆਇਆ ਸਾਂ, ਇਸੇ ਗਰੀਬ ਮਾਰ ਨਾ ਕਰਨ ਨੇ ਹੁਣ ਤੇਰੇ ਸਾਹਮਣੇ ਲਿਆ ਖੜਾ ਕੀਤਾ ਹੈ। ਦੂਜੇ ਉਪਦੇਸ਼, ਲੂਣ ਖਾ ਕੇ ਬੁਰਾ ਨਹੀਂ ਕਰਨਾ। ने मैथों तेरी चोरी कीती दौलत छुटवाई सी। ਇਸੇ ਨੇ ਸਾਕਾਂ ਮਿੱਤਰਾਂ ਤੇ ਜਿਨ੍ਹਾਂ ਦਾ ਕਦੇ ਵੀ ਕੁਛ ਖਾਧਾ ਸੀ ਉਹਨਾਂ ਦੇ ਬੁਰੇ ਕਰਨੋਂ ਰੋਕ ਲਿਆ ਹੈ। ਤੀਸਰੇ ਇਸ ਪ੍ਰਣ ਨੇ ਕਿ ਸਦਾ ਸੱਚ ਬੋਲਾਂਗਾ, ਆਪ ਦੇ ਸਾਹਮਣੇ ਸਭ ਕੁਝ ਠੀਕ ਠੀਕ ਦੱਸ ਦੇਣ ਲਈ ਆਖਿਆ ਹੈ, ਹੁਣ ਜੋ ਜੀ ਕਰੇ ਕਰੋ, ਮੈਂ ਭੋਗਣ ਲਈ ਤਿਆਰ ਹਾਂ। ਰਾਜਾ ਸੁਣ ਕੇ ਹੋਰ ਹੈਰਾਨ ਹੋਇਆ, ਸੋਚੇ ਕਿ ਇਸ ਦਾ ਗੁਰੂ ਕੋਈ ਅਚਰਜ ਅਕਲ ਦਾ ਕੋਟ ਹੈ ਕਿ ਕਿਸ ਤਰ੍ਹਾਂ ਇਸ ਤੋਂ ਪਾਪ ਕਰਮ ਛਡਵਾਏ। ਸੋ ਜਸ ਬੁਰਾ ਹੁੰਦਾ ਹੈ, ਪਰ ਇਹ ਕੀਕੂ ਉਸ ਘੇਰੇ ਵਿੱਚ ਆ ਗਿਆ ਕਿ ਸਾਰਾ ਚਸ ਚੋਰੀ ਡਾਕੇ ਦਾ ਇਸ ਦਾ ਆਪੇ ਛੁੱਟ ਜਾਏ। ਪਰ ਹਾਂ, ਉਹ ਗੁਰੂ ਨਿਰਾ ਅਕਲ ਦਾ ਕੋਟ ਨਹੀਂ, ਜ਼ਰੂਰ ਤੇਜ ਵਾਲਾ ਹੈ, ਸੱਤਿਆ ਵਾਲਾ ਹੈ, ਜਿਸ ਦੇ ਆਖੇ ਦਾ ਐਡਾ ਡੂੰਘਾ ਅਸਰ ਡਾਕੂਆਂ ਅਤੇ ਚੋਰਾਂ 'ਤੇ ਹੁੰਦਾ ਹੈ। ਐਸੇ ਗੁਰੂ ਦੇ ਦਰਸ਼ਨ ਕਰਨੇ ਚਾਹੀਏ। ਅਤੇ ਰਾਜਾ ਫੇਰ ਖੁਸ਼ੀ ਨਾਲ ਮੁਸਕਰਾਇਆ ਅਤੇ ਕਹਿਣ ਲੱਗਾ, ਤੇਰਾ ਗੁਰੂ ਕਿੱਥੇ ਹੈ? ਭੂਮੀਏ ਆਖਿਆ, ਉਹ ਆਪਣੇ ਰੰਗ ਚਲੇ ਗਏ, ਪਤਾ ਨਹੀਂ ਕਿੱਧਰ ਨੂੰ। ਰਾਜਾ, ਉਸ ਦਾ ਨਾਂ ਕੀ ਹੈ? ਭੂਮੀਆ, ਮੈਂ ਤਾਂ ਨਾਮ ਪੁੱਛ ਨਹੀਂ ਸਾਂ ਸਕਿਆ, ਪਰ ਲੋਕਾਂ ਮੈਨੂੰ ਪਿੱਛੋਂ ਦੱਸਿਆ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਸੀਗੇ ਜੋ ਲਾਹੌਰ ਦੇ ਦੇਸ਼ ਤੋਂ ਆਏ ਸਨ। ਰਾਜਾ ਕੰਬ ਕੇ, ਹੈ ਉਹ ਜਿਸ ਨੂਰ ਸ਼ਾਹ ਨੂੰ ਸਵਾਰਿਆ ਹੈ? ਵਜ਼ੀਰ, ਹਾਂ ਰਾਜਨ, ਉਹ ਹੈ ਗੁਰੂ ਨਾਨਕ, ਇੱਧਰ ਦੀ ਲੰਘ ਗਏ ਸੁਣੇ ਹਨ। ਰਾਜਾ ਜੀ ਵਿੱਚ ਸ਼ੋਕ, ਐਸੇ ਮਹਾਂਜਯੋਤੀ ਦੇ ਦਰਸ਼ਨ ਨਾ ਹੋਏ। ਭੂਮੀਏ ਨੂੰ, ਸੁਣ ਭਾਈ, ਤੂੰ ਆਪਣੇ ਮੂੰਹੋਂ ਅੱਜ ਆਪਣੇ ਪਾਪਾਂ ਨੂੰ ਮੰਨਿਆ ਹੈ, ਮੈਨੂੰ ਚਾਹੀਦਾ ਹੈ ਕਿ ਤੈਨੂੰ ਦੰਡ ਦੇਵਾਂ, ਪਰ ਦੰਡ ਦੇਣ ਨਾਲ ਤੂੰ ਕੈਦ ਵਿੱਚ ਜਾ ਕੇ ਤੰਗ ਪਵੇਂਗਾ, ਉੱਥੇ ਹੋਰ ਤੇਰੇ ਵਰਗੇ ਤੈਨੂੰ ਮਿਲਣਗੇ। ਮੈਨੂੰ ਡਰ ਹੈ ਕਿ ਤੂੰ ਉੱਥੇ ਉਹਨਾਂ ਦੇ ਕੁਸੰਗ ਨਾਲ ਮੁੜ ਪਾਪਾਂ ਵਿੱਚ ਪੈ ਜਾਏਗਾ। ਜੇ ਮੈਂ ਤੈਨੂੰ ਛੱਡਦਾ ਹਾਂ ਤਾਂ ਮੇਰਾ ਨਿਆਂ ਪੂਰਾ ਨਹੀਂ ਹੁੰਦਾ, ਪਰ ਅਸਲ ਨਿਆਂ ਹੈ ਪਾਪੀਆਂ ਨੂੰ ਸੁਧਾਰ ਦੇਣਾ। ਮੈਨੂੰ ਜਾਪਦਾ ਹੈ ਕਿ ਮੈਥੋਂ ਵੱਡਾ ਬ੍ਰਹਮ ਲੋਕ ਦਾ ਰਾਜਾ ਤੈਨੂੰ ਦੰਡ ਵੀ ਦੇ ਗਿਆ ਅਤੇ ਸੁਧਾਰ ਵੀ ਗਿਆ ਹੈ। ਤੂੰ ਜੋ ਪੁੰਨੀ ਮਸ਼ਹੂਰ ਸੈਂ, ਅੱਜ ਪਾਪੀ ਪ੍ਰਸਿੱਧ ਹੋ ਗਿਆ ਹੈ। ਜਸ ਜੀਵਨ ਅਪ ਜਸ ਮਰਨ, ਅਪ ਜਸ ਦੀ ਮੌਤ ਦਾ ਤੈਨੂੰ ਦੰਡ ਆਪੇ ਮਿਲ ਗਿਆ ਹੈ। ਬਾਕੀ ਉਹ ਤੈਨੂੰ ਸੁਧਾਰ ਦੇ ਰਸਤੇ ਐਸਾ ਪਾ ਗਿਆ ਹੈ ਕਿ ਤੂੰ ਆਪ ਸੁਧਰ ਜਾਣਾ ਹੈ। ਖਬਰੇ ਸੁਧਰ ਹੀ ਗਿਆ ਹੈ, ਚੋਰੀ ਹੁਣ ਤੂੰ ਕਰ ਨਹੀਂ ਸਕਦਾ, ਧਾੜਾ ਮਾਰ ਨਹੀਂ ਸਕਦਾ, ਕਿਉਂਕਿ ਇਸ ਵਿੱਚ ਗਰੀਬ ਮਾਰ ਹੁੰਦੀ ਹੈ। ਅਮੀਰਾਂ ਅਤੇ ਰਾਜਿਆਂ ਨੂੰ ਤੂੰ ਲੁੱਟ ਨਹੀਂ ਸਕਦਾ। ਜੋ ਜਦ ਸੁਬਹ ਪਏ ਸਭ ਤੋਂ ਪਹਿਲਾਂ ਤੈਨੂੰ ਪੁੱਛ ਹੋਣੀ ਹੈ ਅਤੇ ਤੂੰ ਸੱਚ ਬੋਲਣਾ ਹੈ, ਇਉਂ ਤੂੰ ਆਪੇ ਹੀ ਪਕੜੇ ਜਾਣਾ ਹੈ। ਜੋ ਤੇਰੇ ਲਈ ਚੋਰੀ ਧਾੜਾ ਕਰ ਸਕਣਾ ਕਠਿਨ ਹੋ ਗਿਆ, ਤੇਰੇ ਸੱਚੇ ਵੈਦ ਨੇ ਐਸਾ ਦਾਰੂ ਤੈਨੂੰ ਦਿੱਤਾ ਹੈ ਕਿ ਹੁਣ ਆਪੇ ਸਾਧ ਬਣ ਜਾਏਗਾ। ਪਰ ਸ਼ਾਬਾਸ਼ੇ ਤੇਰੇ ਕਿ ਤੂੰ ਹੁਕਮ 'ਤੇ ਪਹਿਰਾ ਦਿੱਤਾ ਅਤੇ ਜਿੰਦ ਖਤਰੇ ਵਿੱਚ ਪਾ ਕੇ ਵੀ ਤੂੰ ਹੁਕਮ ਨੂੰ ਪਾ ਲਿਆ ਹੈ। ਸੋ ਜਦ ਮੈਂ ਦੇਖਦਾ ਹਾਂ ਕਿ ਤੂੰ ਹੁਣ ਭਲਾ ਹੋ ਚੱਲਿਆ ਹੈ ਅਤੇ ਨਾਲੇ ਤੇਰੇ ਵਿੱਚ ਬਲ ਹੈ, ਸਾਹਸ ਹੈ, ਸੱਤਿਆ ਹੈ, ਅਣਖ ਹੈ, ਸੱਚ ਉੱਤੇ ਪਹਿਰਾ ਦੇਣ ਦਾ ਹੀਆ ਹੈ, ਅਤੇ ਹੁਣ ਇਹਨਾਂ ਗੁਣਾਂ ਨਾਲ ਤੂੰ ਇਤਨਾ ਭਲਾ ਹੋ ਜਾਣਾ ਹੈ ਕਿ ਮਹਾਤਮਾ ਤੇਰੇ ਦਰਸ਼ਨਾਂ ਨੂੰ ਆਇਆ ਕਰਨਗੇ। ਸੋ ਮੈਂ ਖਿਮਾ ਕਰਦਾ ਹਾਂ ਅਤੇ ਤੈਨੂੰ ਛੱਡਦਾ ਹਾਂ, ਪਰ ਮੇਰੀ ਅੱਖ ਤੇਰੇ 'ਤੇ ਰਹੇਗੀ ਇਹ ਦੇਖਣ ਲਈ ਕਿ ਤੂੰ ਗੁਰੂ ਦੇ ਦੱਸੇ ਰਾਹ 'ਤੇ ਤੁਰ ਰਿਹਾ ਹੈ ਅਤੇ ਪਰਜਾ ਨੂੰ ਦੁਖੀ ਤਾਂ ਨਹੀਂ ਕਰ ਰਿਹਾ। ਕੁਝ ਸਮਾਂ ਲੰਘ ਗਿਆ, ਭੂਮੀਆਂ ਸੱਚਮੁੱਚ ਸੰਤ ਹੋ ਗਿਆ, ਪਾਪ ਕਰਮ ਉਸ ਦੇ ਸਾਰੇ ਛੁੱਟ ਗਏ, ਦਇਆ ਵਾਲੇ ਪੁੰਨਦਾਨ ਉਸ ਵਿੱਚ ਵਸ ਗਏ, ਸੱਚ ਟਿਕ ਗਿਆ ਉਸ ਦੇ ਅੰਦਰ, ਜਿਸ ਨੇ ਸਾਰੇ ਪਾਪ ਧੋ ਕੱਢੇ, ਨਾਮ ਨੇ ਅੰਦਰ ਸਵੱਛ ਕਰ ਦਿੱਤਾ ਬਰੀਕ ਮੈਲਾਂ ਤੋਂ ਅਤੇ ਪਿਛਲੇ ਕਰਮਾਂ ਦੀ ਕਾਈ ਤੋਂ। ਨਾਮ ਨੇ ਬਲ ਭਰ ਦਿੱਤਾ ਨੇਕੀ ਦਾ, ਹਾਂ ਨਾਮ ਨੇ ਰਸ ਲਾ ਦਿੱਤਾ ਆਤਮ ਰਸ। ਭੂਮੀਏ ਦੇ ਹੁਣ ਦੇ ਹਾਲ ਸੁਣ ਸੁਣ ਕੇ ਰਾਜੇ ਨੂੰ ਪ੍ਰਤੀਤ ਹੋ ਆਈ ਕਿ ਪੂਰਨ ਸੰਤ ਹੋ ਗਿਆ ਹੈ। ਤਾਂ ਉਸ ਨੇ ਭੂਮੀ ਨੂੰ ਸੱਦ ਕੇ ਕਿਹਾ, ਮੈਂ ਤੈਨੂੰ ਗੁਰੂ ਧਾਰਨ ਕਰਦਾ ਹਾਂ, ਤੂੰ ਮੈਨੂੰ ਦੀਖਿਆ ਦੇ। ਤਾਂ ਭੂਮੀਏ ਆਖਿਆ, ਰਾਜਾ ਮੈਂ ਤਾਂ ਅਜੇ ਸਿੱਖ ਵੀ ਨਹੀਂ ਹਾਂ, ਗੁਰੂ ਤਾਂ ਉਹ ਆਪ ਹੈ ਜਿਸ ਨੇ ਮੇਰੇ ਜੇ ਪਾਪੀ ਨੂੰ ਪਾਪ ਵਿੱਚੋਂ ਕੱਢ ਕੇ ਮਿਹਰ ਵਿੱਚ ਪਹੁੰਚਾ ਦਿੱਤਾ ਹੈ। ਮੇਰ ਹੈ ਨਾਮ ਰਸ ਵਿੱਚ ਪਹੁੰਚ ਪੈਣਾ ਮੈਨੂੰ ਸੋਝੀ ਆਈ ਹੈ ਹੁਣ। ਮਿਹਰ ਹੈ ਨਾਮ ਰਸ, ਨਾਮ ਰਸ ਹਾਂ, ਜੇ ਤੂੰ ਚਾਹੁੰਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਨ ਕਰ। ਰਾਜੇ ਨੇ ਕਿਹਾ ਉਹ ਕਿੱਥੇ ਹਨ? ਤਾਂ ਭੂਮੀਏ ਨੇ ਕਿਹਾ ਉਹ ਤਾਂ ਦੂਰ ਚਲੇ ਗਏ ਹਨ, ਪਰ ਉਹ ਜਾਣਨਹਾਰ ਹਨ, ਪ੍ਰੇਮ ਦੀ ਆਵਾਜ਼ ਦੂਰ ਤੋਂ ਸੁਣਦੇ ਹਨ ਅਤੇ ਪ੍ਰੇਮ ਭਾਉ ਕਰਕੇ ਪ੍ਰਗਟ ਹੋ ਜਾਂਦੇ ਹਨ। ਤੂੰ ਧਰਮਸ਼ਾਲ ਬਣਾਓ ਜਿੱਥੇ ਕੀਰਤਨ ਹੋਵੇ ਅਤੇ ਆਪ ਵੀ ਆ ਕੇ ਸੁਣਿਆ ਕਰ। ਕੀਰਤਨ ਰਾਜਾ ਉਸ ਗੁਰੂ ਦੀ ਬਾਣੀ ਦਾ ਹੋਵੇ ਜੋ ਮੇਰੇ ਡੇਰੇ ਦੇ ਕੁਛ ਸੱਜਣ ਹੁਣ ਕਰਦੇ ਹਨ। ਗੁਰੂ ਜੀ ਤਾਂ ਤਦੋਂ ਚਲੇ ਗਏ ਸਨ, ਪਰ ਮੇਰੇ ਸੇਵਕ ਨੂਰ ਸ਼ਾਹ ਤੋਂ ਜਾ ਕੇ ਗੁਰੂ ਜੀ ਦੀ ਬਾਣੀ ਕੁਛ ਲਿਖ ਕੇ ਲੈ ਆਏ ਹਨ, ਉਸ ਦਾ ਅਸੀਂ ਕੀਰਤਨ ਕਰਦੇ ਹਾਂ। ਸੋ ਜੇ ਸ਼ਰਧਾ ਹੋ ਆਈ ਹੈ ਇਹ ਰਾਜਾ, ਤਾਂ ਧਰਮਸ਼ਾਲ ਪਵਾਓ ਅਤੇ ਇਹ ਕਾਰਜ ਕਰੋ। ਮੇਰੇ ਘਰ ਹੁਣ ਉਹ ਸਦਾ ਵਰਤ ਨਹੀਂ ਰਿਹਾ, ਪਰ ਹਾਂ ਲੰਗਰ ਗੁਰੂ ਕਾ ਹੁੰਦਾ ਹੈ। ਜਿਤਨਾ ਮੇਰਾ ਵਿੱਤ ਹੈ ਉਸ ਮੁਜਬ ਜੋ ਧਰਮ ਨਾਲ ਆਉਂਦਾ ਹੈ ਮੈਂ ਵੰਡ ਸਕਦਾ ਹਾਂ। ਤਾਂ ਰਾਜੇ ਨੇ ਧਰਮਸ਼ਾਲ ਪਵਾਈ, ਧਰਮਸ਼ਾਲ ਨਾਲ ਲੰਗਰ ਲਾ ਦਿੱਤਾ ਗੁਰੂ ਨਾਨਕ ਦੇ ਨਾਮ ਦਾ। ਜੋ ਕੋਈ ਆਵੇ ਅਤਿਥੀ ਪਰਦੇਸੀ ਲੋੜਵੰਦ ਸਾਧ ਸੰਤ ਉੱਥੇ ਪ੍ਰਸ਼ਾਦ ਛਕੇ, ਤੀਸਰੇ ਪੈਰ ਉੱਥੇ ਕੀਰਤਨ ਹੋਵੇ। ਭੂਮੀਏ ਦੇ ਸੇਵਕ ਜੋ ਹੁਣ ਗੁਰੂ ਕੇ ਸਿੱਖ ਸਦਾਉਂਦੇ ਸਨ ਕੀਰਤਨ ਕਰਿਆ ਕਰਨ। ਦੂਰੋਂ ਨੇੜਿਓਂ ਵੀ ਸਿੱਖ ਕਦੇ ਕਦੇ ਆ ਕੇ ਜੁੜਦੇ ਸਨ। ਰਾਜਾ ਆਪ ਕੀਰਤਨ ਸੁਣਨ ਆਇਆ ਕਰੇ, ਹੋਰ ਕਈਆਂ ਨੂੰ ਵੀ ਪ੍ਰੇਮ ਹੋਇਆ ਆ। ਭੂਮੀਏ ਅਤੇ ਰਾਜੇ ਦੀ ਇੰਨੀ ਨਿਸ਼ਾ ਹੋਈ ਕਿ ਉਸ ਨੂੰ ਆਪਣੇ ਵਜ਼ੀਰਾਂ ਵਿੱਚ ਥਾਂ ਦੇ ਦਿੱਤੀ। ਉਸ ਜੋ ਸੱਚਾ ਭਲਾ ਹੈ, ਦਇਆਵਾਨ ਹੈ ਅਤੇ ਮਨ ਵਿੱਚ ਬਲ ਰੱਖਦਾ ਹੈ ਨੇਕੀ ਦਾ ਅਤੇ ਭਾਉ ਰੱਖਦਾ ਹੈ ਰੱਬ ਦਾ, ਇਹ ਰਾਜ ਦੇ ਕੰਮ ਧਰਮ ਨਾਲ ਨਿਭਾਏਗਾ। ਆਪ ਰਾਜਾ ਹੁਣ ਇਸ ਅਰਦਾਸ ਵਿੱਚ ਰਿਹਾ ਕਰੇ ਕਿ ਕਦੇ ਹੇ ਗੁਰੂ ਨਾਨਕ ਤੇਰੇ ਦੀਦਾਰ ਹੋਣ ਅਤੇ ਮੈਂ ਵੀ ਦਰਸ਼ਨ ਕਰਾਂ ਅਤੇ ਮਨ ਦੀਆਂ ਮੁਰਾਦਾਂ ਪ੍ਰਾਪਤ ਕਰਾਂ। ਭੂਮੀਆਂ ਜੋ ਭੂਮੀ ਦਾ ਭਾਰ ਅਤੇ ਪਾਪ ਦਾ ਮੋਢੀ ਵਾਲ ਸੀ, ਹੁਣ ਪਿਆਰ, ਧਰਮ, ਨੇਕੀ ਅਤੇ ਸੱਚੇ ਨਾਮ ਦਾ ਪ੍ਰਚਾਰ ਕਰਨ ਵਾਲਾ ਹੋ ਗਿਆ। ਥੋਰਾਂ ਦਾ ਪੇੜ ਮਲਿਆਗਰ ਦਾ ਚੰਦਨ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।